ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜੈਕਸਰੀ ਮਹਲਾ ਚੌਥਾ ਜਿਨ ਹਰ ਹਿਰਦੈ ਨਾਮ ਨਾ ਬਸਿਓ ਤਿਨ ਮਾਤ ਕੀਜੈ ਹਰ ਬਾਂਝਾ ਤਿਨ ਸੁਨੀ ਦੇਹ ਫਿਰ ਬਿਨ ਨਾਵੈ ਉਏ ਖਪ ਖਪ ਮੂਏ ਕਰਾਂਜਾ ਜਿਨ ਹਰ ਹਿਰਦੈ ਨਾਮ ਨਾ ਬਸਿਓ ਤਿਨ ਮਾਤ ਕੀਚੈ ਹਰ ਬਾਂਝਾ ਤਿਨ ਸੁਨੀ ਦੇਹ ਫਿਰ ਬਿਨ ਨਾਵੈ ਉਏ ਖਪ ਖਪ ਮੂਏ ਕਰਾਂਜਾ ਮੇਰੇ ਮਨ ਜਪ ਰਾਮ ਨਾਮ ਹਰ ਮਾਜਾ ਹਰ ਹਰ ਕਿਰਪਾਲ ਕਿਰਪਾ ਪ੍ਰਭ ਧਾਰੀ ਗੁਰ ਗਿਆਨ ਦਿਓ ਮਨ ਸਮਝਾ ਰਹਾਉ ਹਰ ਕੀਰਤ ਕਲ ਯੁਗ ਪਦ ਉਤਮ ਹਰ ਪਾਈਐ ਸਤਿਗੁਰ ਮਾਜਾ ਹਉ ਬਲਿਹਾਰੀ ਸਤਿਗੁਰ ਆਪਣੇ ਜਿਨ ਗੁਪਤ ਨਾਮ ਪਰਗਾਜਾ ਦਰਸ਼ਨ ਸਾਧ ਮਿਲਿਓ ਵੱਡ ਭਾਗੀ ਸਭ ਕਿਲ ਵੇਖ ਗਏ ਗਵਾਜਾ ਸਤਿਗੁਰ ਸਾਹੋ ਪਾਇਆ ਵੱਡ ਦਾਣਾ ਹਰ ਕੀਏ ਬਹੁਗੁਣ ਸਾਂਝਾ ਜਿਨ ਕਉ ਕਿਰਪਾ ਕਰੀ ਜਗ ਜੀਵਨ ਹਰ ਉਰ ਧਾਰਿਓ ਮਨ ਮਾਜਾ ਧਰਮ ਰਾਏ ਦਰ ਕਾਗਦ ਫਾਰੇ ਜਨ ਨਾਨਕ ਲਿਖਾ ਸਮਝਾ ਜਿਨ ਕਉ ਕਿਰਪਾ ਕਰੀ ਜਗ ਜੀਵਨ ਹਰ ਉਰ ਧਾਰਿਓ ਮਨ ਮਾਜਾ ਧਰਮ ਰਾਏ ਦਰ ਕਾਗਦ ਫਾਰੇ ਜਨ ਨਾਨਕ ਲੇਖਾ ਸਮਝਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਤੁਮ ਸਭ ਸਾਜੇ ਸਾਜ ਨਿਵਾਜੇ ਜੀਓ ਪਿੰਡ ਦੇ ਪ੍ਰਾਨਾ ਨਿਰਗੁਣ ਆਰੇ ਗੁਣ ਨਹੀਂ ਕੋਈ ਤੁਮ ਦਾਨ ਦੇਹੋ ਮਿਹਰਵਾਨ ਤੁਮਰੀ ਸਰਣ ਤੁਮਾਰੀ ਆਸਾ ਤੁਮਹੀ ਸੱਜਣ ਸੁਹੇਲੇ ਰਾਖੋ ਰਾਖਨ ਹਾਰ ਦਿਆਲਾ ਨਾਨਕ ਕਰਕੇ ਗੋਲੇ ਤੁਧਿਆ ਗੈ ਅਰਦਾਸ ਹਮਾਰੀ ਜੀਓ ਪਿੰਡ ਸਭ ਤੇਰਾ ਕਹੋ ਨਾਨਕ ਸਭ ਤੇਰੀ ਵਡਿਆਈ कोई नाउ ना जाने मेरा।
सर्व सुखां दे दाते जुगो जुग अटल चवर शतर तखत दे मालक बाणी दे बोहित ब्रह्म ज्ञान दे सागर सतगुरु धन साहिब श्री गुरु ग्रंथ साहिब जी महाराज दी पावन पवित्र हजूरी विच सुभायमान गुरबाणी कीर्तन दे राही परम पिता वाहिगुरु जी दे प्यार विच जुड़ के अपने जीवन दियां घड़ियां नूं सफल बना रहे गुरु सवारे सतसंगी जनो वाहिगुरु जी का खालसा वाहिगुरु जी की फतह। अकाल पुरख वाहिगुरु जी की अपार कृपा हुई है जो सचखंड श्री हरिमंदर साहब जी के दर्शन दीदार करन दा सुभाग प्राप्त होया है। उपरंत इस अस्थान ते बैठ के महान इतिहासक स्थान ते बैठ के गुर शब्द की विचार सवण करन दे लई आप जी गुरु हजूर एकत्र होए हो। अमृत वेले धन श्री गुरु ग्रंथ साहब जी महाराज का जो पावन मुख वाक मानयोग सिंह साहबान जी की रसना तो आप जी सवण कर रहे सी उस दा पाठ मानयोग भाई साहब जी ने आप जी नूं सवण कराया। गुरु रामदास जी महाराज दे ये पावन बचन जैत श्री राग विच्चों आप जी सवण कर रहे सी जो धन श्री गुरु ग्रंथ साहब जी के पावन पवित्र अंक 697 98 ते सुभायमान ने। अज दा दिन महान महत्वपूर्ण दिन है। ये ओ महान भागां वाला दिन है जो मनुखता दे इतिहास विच एक क्रांतिकारी दिन है। जिस दिन साहिब श्री गुरु गोबिंद सिंह साहिब जी महाराज ने हरजूर साहब दे अस्थान ते जिन्हों नगर नदेड़ किया जांदा है धन श्री गुरु ग्रंथ साहब जी महाराज नूं गुरता गद्दी बख्शिश करके एक गल कही सी कि आग्या पई अकाल की तवी चलायो पंथ सब सिखन को हुक्म है गुरु मान्यो ग्रंथ। ग्रंथ तो दुनिया च बहुत ने धर्म ग्रंथ भी बहुत ने पर श्री गुरु ग्रंथ साहब जी इको ही ने जो सिखां दे गुरु ने। साडा ये बहुत वड्डे सुभाग ने कि सानू गुरु ग्रंथ साहब जी दे सिख होण दा माण प्राप्त होए। गुरु नानक साहब जी महाराज ने सिख पंथ की अरंभता की सी। गुरु नानक साहब जी का इस जगत विच आउण दा को मनोर सी को मिशन सी जदों सारा मानव समाज जिहड़ा अधोगति वल नूं जा रहा सी आत्मक पक्ष तो समाजिक पक्ष तो आर्थिक पक्ष तो राजनीतिक पक्ष तो बड़ी गिलानी आ चुकी सी। अजिहे समय जिस दी गल भाई साहब भाई गुरदास जी ने की कि बाबा देखे ध्यान तर जलती सब पृथ्वी दिस आई। सारा संसार ही सड़ बल रहा सी सारा संसार जिहड़ा डुब रहा सी। अजिहे समय में गुरु नानक साहब जी प्रगट होए लोगों नूं सतगुरु जी ने आत्मक तौर पर मानसिक तौर पर हर पक्ष तो सुतंत्रता का एक मार्ग दर्शाया। सिद्धा ने बाबा नानक जी नूं एक गल कही सी कि नानक जी तुहाडा गुरु कौन है ते गुरदेव जी ने एक गल कही सी शब्द गुरु सुरत तों चेला। साडा शब्द गुरु है। गुरु नानक साहब जी इस संसार के लोगों नूं शब्द गुरु के नाल जोड़न दे लई आए सन। इस मनुख दे विच एक जागृति पैदा करन लई आए सन कि इस धरती का मालक मनुख है तो मनुख ने इस धरती नूं सवाड़ना है संभालना है। गुरु नानक साहब जी ने जिथे आप फिर के देसां दसांतरां विच शब्द का प्रचार किया अपने तो बाद भाई लहणा जी जिहड़े शब्द दे राही जागृत होए सन। एक गल चेते रखो भाई लहणा जी गुरु की हजूरी चाहे शब्द दे राही शरीर दे नाल उन्नी खिच नहीं पैंदी जिन्नी शब्द दे नाल पैंदी है। भाई लहणा जी ने अमृत वेले शब्द सुनिया भाई जो जी के मुख तो जित सेवी है सुख पाईए सो साहिब सदा संभाली है जित कीता पाईए अपना सकाल बुरी क्यों घाली है मंदा मूल न कीची दे लम्मी नदर निहाली है जित साहिब नाल ना हारीए ते वेहा पासा ढालीए कि छलाहे उपर घाली है। ये शब्द सुनिया खिच पई गुरु नानक साहब जी की हजूरी च आ गए। गुरु की हजूरी च आके उन्हें शब्द नूं विचारिया कमाया गुरु की सेवा करदे जब जागरूक हो गए गुरु नानक साहब जी ने उन्होंने शब्द की जिम्मेवारी देती शब्द गुरु के प्रचार प्रसार की जिम्मेवारी दिंदियां गुरता गद्दी देती। यह सिलसिला लगातार चलता रहा। गुरु अर्जन देव जी महाराज ने महान कृपा की। देखो दो दिहाड़े मनुखी इतिहास बड़े महत्वपूर्ण दिन ने बड़े क्रांतिकारी दिन ने।
ਪਹਿਲਾ ਦਿਨ ਉਹ ਜਦ 1604 ਈਸਵੀ ਵਿੱਚ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸਰਬੱਤ ਗੁਰੂ ਸਾਹਿਬਾਂ ਦੀ ਬਾਣੀ, ਭਗਤ ਜਨਾਂ ਦੀ ਬਾਣੀ, ਭੱਟਾਂ ਦੀ ਬਾਣੀ ਨੂੰ ਗ੍ਰੰਥ ਸਾਹਿਬ ਜੀ ਦਾ ਰੂਪ ਦਿੱਤਾ, ਸ੍ਰੀ ਹਰਿਮੰਦਰ ਸਾਹਿਬ ਜੀ ਵਿੱਚ ਪ੍ਰਕਾਸ਼ ਕਰ ਦਿੱਤਾ। ਧਰਮ ਮੰਦਰਾਂ ਵਿੱਚ ਮਨੁੱਖ ਦੇ ਵੀ ਇੱਥੇ ਮੱਥਾ ਟਿਕਾਉਂਦੇ ਸਨ, ਪਹਿਲਾਂ ਮਨੁੱਖਾਂ ਦੀ ਪੂਜਾ ਤਾਂ ਹੁੰਦੀ ਸੀ, ਕਿਸੇ ਮੰਦਰ ਦੇ ਅੰਦਰ ਸ਼ਬਦ ਦਾ ਪ੍ਰਕਾਸ਼ ਹੋਏ ਇਹ ਗੱਲ ਮਨੁੱਖੀ ਇਤਿਹਾਸ ਵਿੱਚ ਪਹਿਲੀ ਸੀ ਤੇ ਕ੍ਰਾਂਤੀਕਾਰੀ ਗੱਲ ਸੀ। ਔਰ ਅਗਲਾ ਮਹੱਤਵਪੂਰਨ ਦਿਨ ਉਹ ਹੈ ਜਦ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ 1708 ਈਸਵੀ ਨੂੰ ਹਜ਼ੂਰ ਸਾਹਿਬ ਜੀ ਦੇ ਅਸਥਾਨ ਤੇ ਇਹ ਗੱਲ ਕਹਿ ਦਿੱਤੀ ਸੀ, ਸਿੱਖੋ ਅੱਜ ਤੋਂ ਬਾਅਦ ਤੁਹਾਡਾ ਗੁਰੂ ਜਿਹੜਾ ਉਹ ਗੁਰੂ ਗ੍ਰੰਥ ਸਾਹਿਬ ਜੀ ਹੈ। ਇਹ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦਾ ਤੱਕ ਦਾ ਜਿਹੜਾ ਸਮਾਂ ਹੈ ਇਹ ਬੜਾ ਮਹੱਤਵਪੂਰਨ ਸਮਾਂ। ਇਹ ਸਮਾਂ ਸੀ ਜਦੋਂ ਸਤਿਗੁਰ ਜੀ ਨੇ ਲੋਕਾਂ ਵਿੱਚ ਜਾਗਰਤੀ ਪੈਦਾ ਕੀਤੀ। ਪ੍ਰਿੰਸੀਪਲ ਤੇਜਾ ਸਿੰਘ ਜੀ ਲਿਖਦੇ ਨੇ ਕਿ ਇਹ ਜਿਹੜਾ ਸਮਾਂ ਇਹ ਗਰੋਥ ਆਫ ਰਿਸਪੋਂਸੀਬਿਲਟੀ, ਲੋਕਾਂ ਵਿੱਚ ਜ਼ਿੰਮੇਵਾਰੀ ਦੀ ਚੇਤਨਤਾ ਪੈਦਾ ਕੀਤੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ, ਕਿ ਇਹ ਮਨੁੱਖ ਤੇਰੀ ਜ਼ਿੰਮੇਵਾਰੀ ਹੈ ਕਿ ਤੂੰ ਸ਼ਬਦ ਦਾ ਪ੍ਰਚਾਰ ਕਰਨਾ, ਪ੍ਰਕਾਸ਼ ਕਰਨਾ। ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਜਦੋਂ ਦੇਖਿਆ ਕਿ ਸਿੱਖ ਜਿਹੜਾ ਇਹ ਸਿੰਘ ਬਣ ਗਏ ਹੈ, ਸਿੰਘ ਪਦਵੀ ਤੇ ਪਹੁੰਚ ਗਏ, ਸਿੰਘ ਇੱਕ ਪਦਵੀ ਹੈ, ਸਿੰਘ ਉਹ ਪਦਵੀ ਹੈ ਜਿੱਥੇ ਜਾ ਕੇ ਜਾਗਤ ਜੋਤ ਜਪੈ ਨਿਸਬਾਸਰ ਏਕ ਬਿਨਾ ਮਨ ਨਾਇਕ ਨਾ ਅੰਨੇ, ਪੂਰਨ ਪ੍ਰੇਮ ਪ੍ਰਤੀਤ ਸਜੇ ਬ੍ਰਤ ਗੌਰ ਮਰੀ ਮੱਥ ਧੂਨ ਨਾ ਮਾਨੇ, ਤੀਰਥ ਦਾਨ ਦਿਆ ਤੋ ਸੰਜੋ ਏਕ ਬਿਨਾ ਨਾ ਏਕ ਪਛਾਣੇ, ਪੂਰਨ ਜੋਤ ਜਗੇ ਘਟ ਮੈਂ ਤਬ ਖਾਲਸ ਤਾਹੇ ਨਿਖਾਲਸ ਜਾਣੇ। ਮੇਰੇ ਵਰਗਾ ਉਵੇਂ ਸਿੰਘ ਲਗਾ ਲਏ, ਉਵੇਂ ਕੋ ਖਾਲਸਾ ਲਗਾ ਲਏ, ਉਹਦੀ ਮਰਜ਼ੀ ਹੈ, ਪਰ ਖਾਲਸਾ ਇੱਕ ਰੁਤਬਾ ਹੈ, ਇੱਕ ਪਦਵੀ ਹੈ। ਜਦੋਂ ਮਨੁੱਖ ਅੰਦਰੋਂ ਵਿਕਸਿਤ ਹੁੰਦਾ, ਜਦੋਂ ਉਹਦੇ ਅੰਦਰ ਇੱਕ ਪੂਰਨ ਪ੍ਰਕਾਸ਼ ਹੋ ਜਾਂਦਾ ਤੇ ਅਜਿਹਾ ਮਨੁੱਖ ਜਿਹੜਾ ਉਹ ਵਾਹਿਗੁਰੂ ਦਾ ਬਣ ਜਾਂਦਾ, ਤੇ ਅਜਿਹੇ ਮਨੁੱਖ ਦੀ ਇੱਕ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਵਾਹਿਗੁਰੂ ਜੀ ਦੇ ਰਾਜ ਨੂੰ ਦੁਨੀਆਂ 'ਚ ਪ੍ਰਚਾਰਨਾ। ਵਾਹਿਗੁਰੂ ਜੀ ਦਾ ਰਾਜ ਕੀ ਹੈ? ਜੋ ਗੁਰੂ ਗ੍ਰੰਥ ਸਾਹਿਬ ਜੀ ਦਾ ਵਿਧਾਨ ਹੈ। ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਦੇਖਿਆ ਕਿ ਸਿੱਖ ਹੁਣ ਜ਼ਿੰਮੇਵਾਰ ਹੋ ਗਿਆ, ਸਿੰਘ ਬਣ ਗਿਆ, ਖਾਲਸਾ ਬਣ ਗਿਆ, ਤੇ ਸਤਿਗੁਰੂ ਜੀ ਨੇ ਇੱਕ ਗੱਲ ਕਹਿਤੀ, ਖਾਲਸਾ ਮੇਰੇ ਸਤਿਗੁਰ ਪੂਰਾ। ਸਤਿਗੁਰੂ ਜੀ ਨੇ ਖਾਲਸੇ ਨੂੰ ਗੁਰਤਾ ਗੱਦੀ ਦੇ ਦਿੱਤੀ, ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ 1708 ਈਸਵੀ ਦਿੱਤੀ ਹਜ਼ੂਰ ਸਾਹਿਬ ਜੀ ਦੇ ਅਸਥਾਨ ਤੇ, ਪਰ ਉਦੋਂ ਪਹਿਲਾਂ ਪੰਥ ਨੂੰ ਗੁਰਤਾ ਗੱਦੀ ਦਿੱਤੀ ਹੈ। ਪੰਥ ਨੂੰ ਗੁਰਤਾ ਗੱਦੀ ਇਹ ਦਿੱਤੀ ਹੈ ਕਿ ਪੰਥ ਨੇ ਇਹ ਸ਼ਬਦ ਦਾ ਪ੍ਰਕਾਸ਼ ਦੁਨੀਆਂ 'ਚ ਕਰਨਾ। ਇਹ ਸ਼ਬਦ ਵਿੱਚ ਵਾਹਿਗੁਰੂ ਜੀ ਦਾ ਵਿਧਾਨ ਹੈ। ਆਪਾਂ ਕਹਿੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਿੰਘ ਉਹ ਹੈ ਜਿਹੜਾ ਵਾਹਿਗੁਰੂ ਜੀ ਦਾ ਬਣ ਜਾਏ, ਤੇ ਵਾਹਿਗੁਰੂ ਜੀ ਦੇ ਸਿੰਘ ਨੇ, ਵਾਹਿਗੁਰੂ ਜੀ ਦੇ ਖਾਲਸੇ ਨੇ ਇਸ ਧਰਤੀ ਤੇ ਵਾਹਿਗੁਰੂ ਜੀ ਦਾ ਰਾਜ ਕਾਇਮ ਕਰਨਾ। ਇਹ ਸਿੰਘ ਦੀ ਇੱਕ ਜ਼ਿੰਮੇਵਾਰੀ ਹੈ, ਸ਼ਬਦ ਦਾ ਪ੍ਰਚਾਰ ਕਰਨਾ, ਪ੍ਰਕਾਸ਼ ਕਰਨਾ। ਜੇ ਸਿੰਘ ਜ਼ਿੰਮੇਵਾਰ ਨਾ ਰਿਹਾ ਤੇ ਉਹ ਵਾਹਿਗੁਰੂ ਜੀ ਦਾ ਨਹੀਂ ਰਹੇਗਾ। ਸਿੰਘ ਦਾ ਅਰਥ ਹੀ ਜ਼ਿੰਮੇਵਾਰ ਹੈ। ਗੁਰੂ ਸਾਹਿਬਾਂ ਨੇ ਜੋ ਜ਼ਿੰਮੇਵਾਰੀ ਸਾਨੂੰ ਦਿੱਤੀ ਉਹ ਹੈ ਕਿ ਧਰਤੀ ਦੇ ਉੱਪਰ ਸ਼ਬਦ ਦਾ ਪ੍ਰਕਾਸ਼ ਕਰਨਾ, ਸ਼ਬਦ ਦਾ ਪ੍ਰਚਾਰ ਕਰਨਾ, ਧਰਤੀ ਦੇ ਉੱਪਰ ਇੱਕ ਹਲੇਮੀ ਰਾਜ ਕਾਇਮ ਕਰਨਾ। ਉਹ ਰਾਜ ਕੀ ਹੈ? ਜੋ ਆਪਾਂ ਮੂਲ ਮੰਤਰ ਪੜ੍ਹਦੇ ਵਾਹਿਗੁਰੂ ਜੀ ਦਾ ਰਾਜ ਕੀ? ਏਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਯੋਨੀ ਸਹਿਬੰ ਗੁਰ ਪ੍ਰਸਾਦ। ਜਿੱਥੇ ਏਕਤਾ ਹੋਵੇ, ਏਕ ਓਂਕਾਰ ਦੀ ਜਿੱਥੇ ਏਕਤਾ ਹੋਵੇ, ਮਨੁੱਖੀ ਸਮਾਜ ਵਿੱਚ ਏਕਤਾ ਪੈਦਾ ਕਰਨੀ, ਉਦੋਂ ਬਾਅਦ ਮਨੁੱਖੀ ਸਮਾਜ ਵਿੱਚ ਇੱਕ ਜਿਹਨੂੰ ਆਪਾਂ ਕਹਿੰਦੇ ਹਾਂ ਚੜ੍ਹਦੀ ਕਲਾ ਵਾਲੀ ਸੋਚ, ਪੋਜ਼ਿਟਿਵ ਸੋਚ ਪੈਦਾ ਕਰਨੀ। ਢਿੰਡੀ ਕਲਾ ਵਾਹਿਗੁਰੂ ਜੀ ਦੀ ਸੋਚ ਨਹੀਂ ਹੈ, ਚੜ੍ਹਦੀ ਕਲਾ ਵਾਲੀ ਸੋਚ ਪੈਦਾ ਕਰਨੀ। ਮਨੁੱਖੀ ਸਮਾਜ ਦੇ ਵਿੱਚ ਇੱਕ ਕ੍ਰੀਏਟ ਕਰਨ ਦੀ, ਕੁਝ ਨਾ ਕੁਝ ਸਿਰਜਣਾ ਕਰਨ ਦੀ ਬਿਰਤੀ ਪੈਦਾ ਕਰਨੀ। ਮਨੁੱਖੀ ਸਮਾਜ ਵਿੱਚ ਅਜਿਹਾ ਇੱਕ ਪੱਧਰ ਕਾਇਮ ਕਰਨਾ ਜਿੱਥੇ ਭੈ ਕਾਹੂ ਕੋ ਦੇਤ ਨਹਿ ਪੈਮਾਨਤ ਆਨ, ਕੋਈ ਡਰੇ ਨਾ, ਕੋਈ ਡਰਾਏ ਨਾ ਕਿਸੇ ਨੂੰ। ਮਨੁੱਖੀ ਸਮਾਜ ਵਿੱਚ ਇੱਕ ਅਜਿਹੀ ਸੋਚ ਪੈਦਾ ਕਰਨੀ ਜਿੱਥੇ ਨਾ ਕੋ ਵੈਰੀ ਨਹੀਂ ਬੇਗਾਨਾ, ਸਗਲ ਸੰਗ ਹਮ ਕੋ ਬਣ ਆਈ। ਮਨੁੱਖੀ ਸਮਾਜ ਵਿੱਚ ਇੱਕ ਅਜਿਹੀ ਸੋਚ ਪੈਦਾ ਕਰਨੀ ਜਿਹਨੂੰ ਆਪਾਂ ਕਹਿੰਦੇ ਸਵੈਧੀਨਤਾ, ਜਿੱਥੇ ਸੁਤੰਤਰਤਾ ਦੀ ਗੱਲ ਹੋਏ, ਕਿਸੇ ਨੂੰ ਵੀ ਕਿਸੇ ਤਰੀਕੇ ਨਾਲ ਕਿਸੇ ਵੀ ਢੰਗ ਨਾਲ ਗੁਲਾਮ ਬਣਾਉਣ ਦੀ ਗੱਲ ਨਾ ਹੋਏ। ਸੁਤੰਤਰਤਾ, ਹਰ ਮਨੁੱਖ ਜਿਹੜਾ ਹੈ ਉਹ ਬੜਾ ਸੈਲਫ ਰਿਸਪੈਕਟ ਦੇ ਨਾਲ ਜੀਉ ਸਕੇ, ਸਵੈ ਮਾਣ ਦੇ ਨਾਲ ਜੀਉ ਸਕੇ, ਇਹ ਸੋਚ ਪੈਦਾ ਕਰਨੀ। ਇਹ ਸਾਰੀਆਂ ਗੱਲਾਂ ਮਨੁੱਖਤਾ ਦੇ ਅੰਦਰ ਕਾਇਮ ਕਰਨ ਦੀ ਜ਼ਿੰਮੇਵਾਰੀ ਸਤਿਗੁਰੂ ਜੀ ਨੇ ਦਿੱਤੀ ਸੀ ਆਪਣੇ ਖਾਲਸੇ ਨੂੰ। ਹੁਣ ਖਾਲਸਾ ਜੇ ਜ਼ਿੰਮੇਵਾਰੀ ਸੰਭਾਲੇਗਾ, ਅੱਜ ਗੁਰੂ ਗੋਬਿੰਦ ਸਾਹਿਬ ਜੀ ਮਹਾਰਾਜ ਦਾ ਗੁਰਤਾ ਗੱਦੀ ਤੇ ਬਿਰਾਜਣ ਦਾ ਪੁਰਬ ਬੜਾ ਮਹੱਤਵਪੂਰਨ ਦੇਣ ਹੈ। ਸਤਿਗੁਰੂ ਜੀ ਨੇ ਕਿਹਾ ਸੀ ਕਿ ਤੁਹਾਡੇ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਨੇ, ਸਤਿਗੁਰੂ ਜੀ ਨੇ ਦੇਹਧਾਰੀ ਗੁਰੂ ਦੀ ਪਰੰਪਰਾ ਨੂੰ ਸਮਾਪਤ ਕਰਤਾ, ਦੇਹ ਨੂੰ ਕਿਸੇ ਵੀ ਤਰੀਕੇ ਨਾਲ ਪੂਜਣਾ ਨਹੀਂ ਹੈ, ਕੇਵਲ ਤਾਂ ਕੇਵਲ ਸ਼ਬਦ ਦਾ ਓਟ ਆਸਰਾ। ਹੁਣ ਜਦੋਂ ਅੱਜ ਦੇ ਆਪਾਂ ਸਿੱਖ ਸਮਾਜ 'ਚ ਨਜ਼ਰ ਮਾਰਦੇ ਹਾਂ, ਬੜੀ ਇਮਾਨਦਾਰੀ ਨਾਲ ਪ੍ਰਚੋਲ ਕਰੀਏ, ਜ਼ਿਆਦਾਤਰ ਤਾਂ ਲੋਕ ਜੁੜੇ ਸਰੀਰਾਂ ਦੇ ਨਾਲ ਨੇ, ਕੋਈ ਸਾਧਾਂ ਦੇ ਰੂਪ ਵਿੱਚ, ਕੋਈ ਪਾਲੀਟੀਸ਼ੀਅਨਾਂ ਦੇ ਰੂਪ ਵਿੱਚ ਸਰੀਰਾਂ ਤੋਂ ਅਗਵਾਈ ਲੈਂਦੇ ਨੇ। ਅੱਜ ਵੀ ਸਾਡੀ ਅਧੋਗਤੀ ਦਾ ਇੱਕੋ ਇੱਕ ਕਾਰਨ ਹੈ ਕਿ ਆਪਾਂ ਗੁਰੂ ਸਾਹਿਬਾਂ ਦੇ ਪੈਗਾਮ ਨੂੰ ਸਮਝ ਹੀ ਨਹੀਂ ਸਕੇ। ਆਪਾਂ ਨੂੰ ਸੇਧ ਤੇ ਲੈਣੀ ਚਾਹੀਦੀ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਤੋਂ, ਜੋ ਗੁਰਬਾਣੀ ਦੇ ਵਿਧਾਨ ਸਾਰ ਸਾਨੂੰ ਗੱਲ ਕੇ ਉਹ ਤੇ ਸਤਿਕਾਰਯੋਗ ਹੈ, ਪਰ ਜਿਹੜਾ ਗੁਰਬਾਣੀ ਤੋਂ ਹਟਾ ਕੇ ਸਾਨੂੰ ਆਪਣੀ ਮਨਮਰਜ਼ੀ ਅਨੁਸਾਰ ਸਵਾਰਥ ਦੇ ਅਧੀਨ ਚਲਾਉਣ ਦਾ ਯਤਨ ਕਰੇ, ਸਿੱਖ ਉਹਦੇ ਮਗਰ ਭੁੱਲ ਕੇ ਨਹੀਂ ਚੱਲਦਾ ਤੇ ਨਾ ਉਹਨੂੰ ਚੱਲਣਾ ਚਾਹੀਦਾ। ਜੇ ਚੱਲਦਾ ਤੇ ਉਹ ਗੁਰੂ ਗ੍ਰੰਥ ਸਾਹਿਬ ਜੀ ਦਾ ਸਿੱਖ ਨਹੀਂ ਹੈ। ਦੇਖੋ, ਕੋਈ ਬੰਦਾ ਧਨਵਾਨ ਹੋਵੇ, ਗਿਆਨਵਾਨ ਹੋਵੇ, ਸਭ ਕੁਝ ਹੋਵੇ, ਵਿਦਵਾਨ ਵੀ ਹੋਵੇ, ਬੜੇ ਉੱਚੇ ਰੁਤਬੇ ਤੇ ਬੈਠਾ ਹੋਵੇ, ਪਰ ਜੇ ਉਹ ਗੁਰੂ ਗ੍ਰੰਥ ਸਾਹਿਬ ਜੀ ਦੇ ਵਿਧੀ ਵਿਧਾਨ ਨੂੰ ਮੰਨਦਾ ਨਹੀਂ ਹੈ, ਉਹਨੂੰ ਆਪਾਂ ਕਦੀ ਸਿੱਖ ਮੰਨਣ ਲਈ ਤਿਆਰ ਨਹੀਂ ਹੈ, ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਨਹੀਂ ਮੰਨਦਾ। ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਤਾ ਕਦੀ ਉਦੋਂ ਕਾਇਮ ਹੋਵੇਗੀ ਸਾਰੇ ਜਗ ਚ, ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਇਕੱਲੇ ਸਿੱਖਾਂ ਦੇ ਗੁਰੂ ਨਹੀਂ ਹੈ ਤੇ ਸਮੁੱਚੀ ਮਾਨਵਤਾ ਦੇ ਗੁਰੂ ਨੇ। ਗੁਰੂ ਗ੍ਰੰਥ ਸਾਹਿਬ ਜੀ ਨੇ ਸਮੁੱਚੀ ਮਾਨਵਤਾ ਦੇ ਭਲੇ ਦੀ ਗੱਲ ਕੀਤੀ ਹੈ, ਸਮੁੱਚੀ ਮਾਨਵਤਾ ਚ ਏਕਤਾ ਦੀ, ਸਾਂਝੀਵਾਲਤਾ ਦੀ ਗੱਲ ਕੀਤੀ। ਅੱਜ ਜਦੋਂ ਸੰਸਾਰ ਚਾਰ ਸਵੇਰੇ ਸਵਾਰਥ ਦੀ ਅੱਗ ਵਿੱਚ, ਈਰਖਾ ਦੀ ਅੱਗ ਵਿੱਚ, ਵੈਰ ਵਿਰੋਧ ਦੀ ਅੱਗ ਵਿੱਚ ਸੜ ਰਿਹਾ ਹੈ, ਅਜਿਹੇ ਸਮੇਂ ਤੇ ਕੇਵਲ ਤਾਂ ਕੇਵਲ ਇੱਕ ਕਰਤਾ ਨੂੰ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੈ ਜਿਹੜੀ ਮਨੁੱਖ ਨੂੰ ਇਸ ਅਧੋਗਤੀ ਵਿੱਚੋਂ ਬਾਹਰ ਕੱਢ ਕੇ ਏਕਤਾ ਦਾ, ਸਾਂਝੀਵਾਲਤਾ ਦਾ, ਸ਼ਾਂਤੀ ਦਾ ਪੈਗਾਮ ਦੇ ਸਕਦੀ ਹੈ। ਪਰ ਇਹ ਗੱਲ ਤੇ ਤਾਂ ਹੀ ਲੋਕਾਂ ਤੱਕ ਪਹੁੰਚੇਗੀ ਨਾ ਜੇ ਆਪਾਂ ਗੁਰੂ ਕੇ ਸਿੱਖ ਅਖਵਾਉਣ ਵਾਲੇ ਪਹਿਲਾਂ ਇਕੱਠੇ ਹੋਵਾਂਗੇ, ਗੁਰੂ ਕੇ ਸਿੱਖ ਅਖਵਾਉਣ ਵਾਲੇ ਪਹਿਲਾਂ ਆਪਣੀ ਜ਼ਿੰਮੇਵਾਰੀ ਨੂੰ ਸਮਝਾਂਗੇ। ਅੱਜ ਦਾ ਦਿਨ ਕੋ ਆਮ ਮੂਲ ਹੀ ਦੇਣ ਨਹੀਂ, ਬਹੁਤ ਵੱਡੀ ਜ਼ਿੰਮੇਵਾਰੀ ਦਾ ਦੇਣ ਹੈ। ਜਦੋਂ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਜ਼ਿੰਮੇਵਾਰੀ ਦੇ ਕੇ ਗੱਲ ਕਹੀ ਸੀ ਕਿ ਅਕਾਲ ਪੁਰਖ ਦੇ ਹੁਕਮ ਅਨੁਸਾਰ ਖਾਲਸਾ ਸਾਜਿਆ ਹੈ, ਖਾਲਸੇ ਦਾ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਹੈ। ਖਾਲਸਾ ਜੀ, ਅੱਜ ਇੱਕ ਵਿਚਾਰਨ ਦੀ ਲੋੜ ਹੈ, ਆਪਾਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਗੁਰਤਾ ਗੱਦੀ ਦਾ ਜੋ ਦਿਨ ਹੈ ਜਾਂ ਗੁਰਤਾ ਗੱਦੀ ਦੀ ਜੋ ਗੱਲ ਹੈ, ਇਸ ਵਿੱਚ ਮਾਨਵਤਾ ਤੱਕ ਪਹੁੰਚਾਉਣੀ ਹੈ, ਤਾਂ ਕਿ ਮਾਨਵਤਾ ਏਕਤਾ ਦੇ ਵਿੱਚ, ਆਪਸੀ ਪਿਆਰ ਦੇ ਨਾਲ ਜ਼ਿੰਦਗੀ ਵਿੱਚ ਉਹ ਸਾਰੀ ਬਿਰਤੀ ਲੈ ਕੇ, ਪੋਜ਼ਿਟਿਵ ਸੋਚ ਲੈ ਕੇ ਅਗਲੀ ਮੰਜ਼ਿਲ ਵੱਲ ਵੱਧ ਸਕੇ, ਖੁਸ਼ਹਾਲੀ ਵਾਲਾ ਇੱਕ ਸਮਾਜ ਸਿਰਜਿਆ ਜਾ ਸਕੇ। ਆਓ, ਜਿੱਥੇ ਸਤਿਗੁਰੂ ਜੀ ਦੇ ਅੱਜ ਇਸ ਮਹਾਨ ਪਾਵਨ ਦਿਹਾੜੇ ਨੂੰ ਆਪਾਂ ਮਨਾ ਰਹੇ ਹਾਂ, ਜਦੋਂ ਗੁਰੂ ਸਾਹਿਬਾਨ ਨੇ ਸਾਡੇ ਤੇ ਬੜੀ ਕਿਰਪਾ ਕੀਤੀ, ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੋੜਿਆ, ਉੱਥੇ ਬਾਬਾ ਦੀਪ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਵੀ ਹੈ। ਜਦੋਂ ਵੀ ਕੋਈ ਧਰਮ ਵਿਰੋਧੀ ਤਾਕਤਾਂ ਨੇ ਸੱਚ ਦੇ ਸਿਧਾਂਤ ਨੂੰ ਖਤਮ ਕਰਨ ਦਾ ਯਤਨ ਕੀਤਾ, ਸ੍ਰੀ ਦਰਬਾਰ ਸਾਹਿਬ ਜਿੱਥੋਂ ਸੱਚ ਦਾ ਪ੍ਰਵਾਸ ਹੁੰਦਾ, ਸੱਚ ਦੀ ਸੋਝੀ ਮਿਲਦੀ ਹੈ, ਮਾਨਵਤਾ ਨੂੰ ਪਿਆਰ ਮਿਲਦਾ, ਅਬਦਾਲੀ ਨੇ ਜਦੋਂ ਚੌਥਾ ਹਮਲਾ ਕੀਤਾ ਨੀ ਹਿੰਦੁਸਤਾਨ ਤੇ, ਹਿੰਦੁਸਤਾਨ ਨੂੰ ਲੁੱਟਦਾ ਕੁੱਟਦਾ ਜਦੋਂ ਵਾਪਸ ਆਉਣ ਲੱਗਾ, ਗੁਰੂ ਕੇ ਸਿੰਘਾਂ ਨੇ ਸਰਦਾਰ ਜੱਸਾ ਸਿੰਘ ਜੀ ਆਲੂਵਾਲੀਆ ਦੀ ਕਮਾਂਡ ਹੇਠਾਂ ਇਸ ਅਬਦਾਲੀ ਦੀ ਬੜੀ ਲੁੱਟਮਾਰ ਕੀਤੀ, ਬੜੀ ਗਿੱਦੜਕੁੱਟ ਕੀਤੀ। ਔਰ ਜਦੋਂ ਇਹ ਅਬਦਾਲੀ ਵਾਪਸ ਗਿਆ, ਬੜਾ ਦੁਖੀ ਹੋ ਕੇ ਗਿਆ, ਜਾਂਦਿਆਂ ਜਾਂਦਿਆਂ ਆਪਣੇ ਪੁੱਤਰ ਤੈਮੂਰ ਨੂੰ ਲਾਹੌਰ ਦਾ ਗਵਰਨਰ ਥਾਪ ਗਿਆ, ਔਰ ਤੈਮੂਰ ਨੇ ਇੱਕ ਨਿਰਣਾ ਕਰ ਲਿਆ ਕਿ ਇਹ ਸਿੱਖ ਜਿਨ੍ਹਾਂ ਨੇ ਮੇਰੇ ਪਿਓ ਨੂੰ ਲੁੱਟਿਆ ਕੁੱਟਿਆ, ਇਹਨਾਂ ਨੂੰ ਮੈਂ ਖਤਮ ਕਰਨਾ। ਉਹਨੇ ਸਭ ਤੋਂ ਪਹਿਲਾਂ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਤੇ ਕਬਜ਼ਾ ਕੀਤਾ, ਸ੍ਰੀ ਦਰਬਾਰ ਸਾਹਿਬ ਜੀ ਦੀ ਬੇਅਦਬੀ ਕਰ ਦਿੱਤੀ, ਇਤਿਹਾਸਕਾਰ ਕਹਿੰਦੇ ਬਿਲਡਿੰਗ ਦਾ ਨੁਕਸਾਨ ਕੀਤਾ, ਦਰਬਾਰ ਸਰੋਵਰ ਸਾਹਿਬ ਨੂੰ ਪੂਰ ਦਿੱਤਾ ਗਿਆ। ਇਸ ਗੱਲ ਦਾ ਪਤਾ ਬਾਬਾ ਦੀਪ ਸਿੰਘ ਨੂੰ ਦਮਦਮਾ ਸਾਹਿਬ ਤੇ ਬੈਠੇ ਪਤਿਆ ਲੱਗਿਆ ਹੈ। ਬਾਬਾ ਦੀਪ ਸਿੰਘ ਜੀ ਆਪਣੇ ਜਥੇ ਨੂੰ ਨਾਲ ਲੈ ਕੇ ਮਾਝੇ ਦੀ ਧਰਤੀ ਨੂੰ ਆਏ, ਤਰਨ ਤਾਰਨ ਸਾਹਿਬ ਤੱਕ ਆਉਂਦਿਆਂ ਹੋਏ ਹਜ਼ਾਰਾਂ ਦੀ ਤਾਦਾਦ ਵਿੱਚ ਸਿੰਘ ਇਕੱਤਰ ਹੋ ਗਏ, ਅਤੇ ਬਾਬਾ ਦੀਪ ਸਿੰਘ ਜੀ ਇੱਕ ਲੀਕ ਮਾਰ ਕੇ ਕਿ ਜਾਓ ਤੋ ਪ੍ਰੇਮ ਖਿਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇੱਕ ਮਾਰਗ ਪੈਰ ਧਰੀ ਜੇ ਸਿਰ ਦੀ ਜੇ ਕਾਣ ਨਾ ਕੀ ਜਾਏ। ਬਾਬਾ ਦੀਪ ਸਿੰਘ ਜੀ ਗੁਰੂ ਕੇ ਇਸ ਬਚਨ ਨੂੰ ਨਿਭਾਉਂਦੇ ਹੋਏ ਆਪਣਾ ਸੀਸ ਤਲੀ ਤੇ ਰੱਖ ਦੇ ਅੱਗੇ ਤੁਰਦੇ ਆ ਗਏ। ਇਤਿਹਾਸ ਕਹਿੰਦਾ ਕਿ ਇਸ ਸਥਾਨ ਤੇ ਜੋ ਜਹਾਨ ਖਾਂ ਸੀ ਉਹਦੇ ਨਾਲ ਬੜੀ ਤਗੜੀ ਟੱਕਰ ਹੋਈ, ਜਹਾਨ ਖਾਂ ਪਿੱਛੇ ਹੇਠਣ ਲੱਗ ਗਿਆ, ਉਹਨੂੰ ਇੱਕ ਹੋਰ ਤਾਜ਼ਾ ਫੌਜ ਮਿਲ ਗਈ। ਆਖਰ ਬੜੀ ਖੂਨ ਦੇਣ ਵੀ ਲੜਾਈ 1757 ਈਸਵੀ 11 ਨਵੰਬਰ ਨੂੰ ਇਸ ਸਥਾਨ ਤੇ ਹੋਈ। ਇਸ ਲੜਾਈ ਦੇ ਵਿੱਚ ਜਹਾਨ ਖਾਂ ਜਿੱਥੇ ਸਿੰਘਾਂ ਦੇ ਹੱਥੋਂ ਮਾਰਿਆ ਗਿਆ, ਬਾਬਾ ਦੀਪ ਸਿੰਘ ਜੀ ਦਾ ਆਮੋ ਸਾਹਮਣਾ ਮੁਕਾਬਲਾ ਜਮਾਲ ਸਾਹਿਬ ਦੇ ਨਾਲ ਹੋਇਆ। ਜਮਾਲ ਸਾਹਿਬ ਨੇ ਬਾਬਾ ਦੀਪ ਸਿੰਘ ਜੀ ਨੂੰ, ਜਿਨ੍ਹਾਂ ਦੀ ਉਮਰ ਉਸ ਵੇਲੇ 80 ਸਾਲ ਦੇ ਕਰੀਬ ਸੀ, ਮੰਗਾਰਿਆ। ਬਾਬਾ ਦੀਪ ਸਿੰਘ ਜੀ ਨੇ ਇਸ ਚੈਲੇਂਜ ਨੂੰ ਪ੍ਰਵਾਨ ਕੀਤਾ, ਅੱਗੇ ਵਧੇ। ਲੜਦਿਆਂ ਲੜਦਿਆਂ ਬਾਬਾ ਦੀਪ ਸਿੰਘ ਜੀ ਧੌਣ ਤੇ ਬਹੁਤ ਤਕੜਾ ਵਾਰ ਹੋਇਆ, ਧੌਣ ਕੱਟੀ ਗਈ। ਬਾਬਾ ਜੀ ਨੇ ਇੱਕ ਹੱਥ ਨਾਲ ਧੌਣ ਨੂੰ ਆਸਰਾ ਦਿੰਦਾ ਹੋਇਆ ਖੰਡਾ ਮੰਗਦਿਆਂ ਅੱਗੇ ਵਧਦੇ ਵਧੇ ਇਸ ਸਥਾਨ ਤੇ ਪ੍ਰਕਰਮਾ, ਜਿੱਥੇ ਬਾਬਾ ਜੀ ਦਾ ਸਥਾਨ ਸੁਭਾਈਮਾਨ ਹੈ, ਇੱਥੇ ਆ ਕੇ ਆਪਣੇ ਆਪ ਨੂੰ ਗੁਰੂ ਚਰਨਾਂ ਚ ਭੇਟ ਕਰ ਦਿੱਤਾ, ਸ਼ਹਾਦਤ ਪ੍ਰਾਪਤ ਕਰ ਦਿੱਤੀ, ਅਬਦਾਲੀਆਂ ਨੂੰ ਪੁਜਾ ਦਿੱਤਾ। ਇੱਕ ਗੱਲ ਦੁਨੀਆਂ ਨੇ ਲੋਕਾਂ ਨੂੰ ਦੱਸ ਦਿੱਤੀ ਕਿ ਜਦੋਂ ਵੀ ਕੋਈ ਇਸ ਸੱਚ ਦੇ ਘਰ ਵੱਲ ਕੈਰੀ ਅੱਖ ਦੇ ਨਾਲ ਦੇਖੇਗਾ, ਇਸ ਸਥਾਨ ਦੀ ਅਜ਼ਮਤ ਨੂੰ, ਇਹਤ ਨੂੰ, ਸ਼ਾਨ ਨੂੰ ਨਿਧੋਲਣ ਦਾ ਕੋਈ ਯਤਨ ਕਰੇਗਾ, ਜਾਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਿਧਾਂਤ ਨੂੰ ਕੋਈ ਨਿਧੋਲਣ ਦਾ ਯਤਨ ਕਰੇਗਾ, ਗੁਰੂ ਕਾ ਸਿੱਖ ਉਦੋਂ ਵੀ ਸਿਰ ਤਲੀ ਤੇ ਲੈ ਕੇ ਸਾਹਮਣੇ ਲੋੜਾਵੇਂ ਜੰਗ ਵੀ ਨਿਕਲੇਗਾ। ਅੱਜ ਦਾ ਦਿਨ ਬਹੁਤ ਮਹੱਤਵਪੂਰਨ ਪ੍ਰੇਰਣਾ ਦਾ ਸਰੋਤ ਹੈ, ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗੁਰਤਾ ਗੱਦੀ ਤੇ ਬਰਾਜੇ ਨੇ, ਬਾਬਾ ਦੀਪ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਸਾਨੂੰ ਇਹ ਪੈਗਾਮ ਦਿੰਦਾ ਕਿ ਖਾਲਸਾ ਜੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਡਿਆਈ, ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਤਾ ਗੱਦੀ ਦੀ ਗੱਲ ਦੁਨੀਆਂ ਤੱਕ ਉਦੋਂ ਪਹੁੰਚੇਗੀ ਜਦੋਂ ਹਰ ਸਿੰਘ ਬਾਬਾ ਦੀਪ ਸਿੰਘ ਜੀ ਤੋਂ ਸੇਧ ਲੈ ਕੇ ਨਾ ਸੱਚ ਦੇ ਪ੍ਰਚਾਰ ਲਈ, ਪ੍ਰਕਾਸ਼ ਲਈ, ਧਰਮ ਵਿਰੋਧੀ ਤਾਕਤਾਂ ਦੇ ਨਾਲ ਸਿਰ ਤੜੀ ਤੇ ਰੱਖ ਕੇ ਜਿੰਨਾ ਚਿਰ ਨਹੀਂ ਲੜਦਾ ਉਹਨਾਂ ਚਿਰ ਸੱਚ ਦਾ ਪ੍ਰਕਾਸ਼ ਦੁਨੀਆਂ 'ਚ ਹੋਣਾ ਨਹੀਂ ਹੈ। ਇਸ ਕਰਕੇ ਇਸ ਦਿਹਾੜੇ ਤੋਂ ਆਪਾਂ ਸੇਧ ਲੈਣੀ ਹੈ। ਅੱਜ ਦੇ ਪਾਵਨ ਪਵਿੱਤਰ ਮੁੱਖ ਵਾਕ ਦੇ ਵਿਚਾਰ ਵੀ ਆਪਾਂ ਸਰਵਣ ਕਰੀਏ। ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਨੇ ਇਸ ਮੁੱਖ ਵਾਕ ਅੰਦਰ ਨਾਮ ਦੀ ਗੱਲ ਕੀਤੀ ਹੈ। ਨਾਮ ਗੁਰੂ ਦੇ ਰਾਹੀਂ ਮਿਲਦਾ, ਜਿਹੜੇ ਨਾਮ ਨਾਲ ਉੱਕੜ ਜਾਂਦੇ ਨੇ, ਜਿਹੜੇ ਗੁਰੂ ਤੋਂ ਬੇਮੁਖ ਹੋ ਜਾਂਦੇ ਨੇ, ਉਹਨਾਂ ਦਾ ਕੀ ਹਾਲ ਹੁੰਦਾ? ਆਓ ਆਪਾਂ ਇਕਾਗਰ ਚਿੱਤ ਹੋ ਕੇ ਸਤਿਗੁਰ ਜੀ ਦੇ ਇਸ ਸ਼ਬਦ ਨੂੰ ਵਿਚਾਰੀਏ ਜੀ। ਮਨ ਬਿਰਤੀਆਂ ਗੁਰੂ ਚਰਨਾਂ ਨਾਲ ਜੋੜਦੇ ਹਾਂ, ਰਸਨਾ ਨੂੰ ਪਵਿੱਤਰ ਕਰਨ ਦੇ ਲਈ ਇੱਕ ਵੇਰਾ ਮੁੱਖ ਤੋਂ ਸਾਰੇ ਹੀ ਉਚਾਰਨ ਕਰੀਏ। ਸਤਨਾਮ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਜੈਤ ਸਰੀ ਮਹਲਾ ਚੌਥਾ, ਜਿਨ ਹਰ ਹਿਰਦਾ ਨਾਮ ਨ ਬਸਿਓ, ਤਿਨ ਮਾਤ ਕੀਜੈ ਹਰ ਬਾਂਝਾ।
ਧੰਨ ਗੁਰੂ ਰਾਮਦਾਸ ਜੀ ਮਹਾਰਾਜ ਦੇ ਇਹ ਅੰਮ੍ਰਿਤ ਬਚਨ, ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਅੰਕ 697 ਤੇ ਸੁਭਾਇਮਾਨ ਨੇ। ਗੁਰਦੇਵ ਨੇ ਇਸ ਮੁੱਖ ਵਾਕ ਦੇ ਕੇਂਦਰੀ ਬਚਨਾਂ ਰਾਹੀਂ ਆਪਣੇ ਮਨ ਨੂੰ ਸੰਬੋਧਨ ਕਰਦਿਆਂ ਪ੍ਰੇਰਣਾ ਸਾਨੂੰ ਸਾਰਿਆਂ ਨੂੰ ਦਿੱਤੀ ਹੈ ਕਿ ਮੇਰੇ ਮਨ ਜਪ ਰਾਮ ਨਾਮ ਹਰ ਮਾਂਝਾ। ਹੇ ਮੇਰੇ ਮਨ, ਵਾਹਿਗੁਰੂ ਜੀ ਦਾ ਸਿਮਰਨ ਕਰ, ਵਾਹਿਗੁਰੂ ਜੀ ਦਾ ਨਾਮ ਤੇਰੇ ਅੰਦਰ ਹੈ, ਕੋਈ ਬਾਹਰੋਂ ਨਹੀਂ ਕਿਸੇ ਨੇ ਦੇਣਾ ਤੈਨੂੰ। ਇਹ ਨਹੀਂ ਕਿ ਕੰਨਾਂ 'ਚ ਕੋਈ ਫੂਕ ਮਾਰੇਗਾ ਤੇ ਨਾਮ ਤਾਂ ਹੀ ਮਿਲੇਗਾ। ਆਪਾਂ ਕਹਿੰਦੇ ਫਲਾਣੇ ਕੋਲੋਂ ਨਾਮ ਲਿਆ, ਨਾਮ ਤੇ ਅੰਦਰ ਹੈ, ਪਰ ਜਦੋਂ ਗੁਰੂ ਕੋਲ ਆਵਾਂਗੇ, ਗੁਰ ਗਿਆਨ ਦਿਓ ਮਨ ਸਮਝਾ, ਗੁਰੂ ਨੇ ਸਾਨੂੰ ਉਸ ਨਾਮ ਦਾ ਗਿਆਨ ਦੇਣਾ। ਨਾਮ ਅੰਦਰ ਹੈ, ਗੁਰੂ ਨੇ ਗਿਆਨ ਦੇਣਾ ਤੇ ਸਾਡੇ ਮਨ ਨੂੰ ਸੋਝੀ ਪੈਣੀ ਕਿ ਨਾਮ ਹੈ ਕੀ ਹੈ। ਨਾਮ ਤਾਂ ਸਰਵ ਵਿਆਪਕ ਹੈ, ਨਾਮ ਦੁਆਰਾ ਆਪਾਂ ਸਾਜੇਗੀ। ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਅਖੰਡ ਬ੍ਰਹਿਮੰਡ, ਨਾਮ ਕੇ ਧਾਰੇ ਸਿਮ੍ਰਿਤ ਵੇਦ ਪ੍ਰਾਣ, ਨਾਉ ਨੇ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ, ਇਸ ਕਾ ਵਿਸਰਾਮ। ਨਾਮ ਤਾਂ ਸਾਡੇ ਅੰਦਰ ਹੈ, ਨਾਮ ਕਿਤੇ ਬਾਹਰੋਂ ਨਹੀਂ ਮਿਲਣਾ। ਗੁਰੂ ਨੇ ਤੇ ਗਿਆਨ ਦੇਣਾ, ਉਹ ਗਿਆਨ ਸਾਨੂੰ ਧੰਨ ਗੁਰੂ ਗ੍ਰੰਥ ਸਾਹਿਬ ਜੀ ਤੋਂ ਜ਼ਿਆਦਾ ਕੋਈ ਨਹੀਂ ਦੇ ਸਕਦਾ ਦੁਨੀਆਂ 'ਚ। ਆ ਜਿਹੜਾ ਦੇਹਦਾਰੀ ਗੁਰੂ ਨੇ ਕੰਨਾਂ 'ਚ ਫੂਕਾ ਮਾਰ ਦੇ ਕਿ ਤੈਨੂੰ ਨਾਮ ਦੇ ਦਿੱਤਾ, ਦਰਅਸਲ ਇਹ ਨਾਮ ਨਹੀਂ ਦੇ ਸਕਦੇ, ਨਾਮ ਦੀ ਤਾਂ ਸੋਝੀ ਦੇਣੀ ਹੈ ਗੁਰੂ ਨੇ। ਇਸ ਕਰਕੇ ਗੁਰੂ ਨੇ ਗਿਆਨ ਦੇ ਦਿੱਤਾ, ਮਨ ਸਮਝ ਗਿਆ। ਸਾਹਿਬ ਕਹਿੰਦੇ ਜਿੰਨਾ ਮਨੁੱਖਾਂ ਦੇ ਹਿਰਦੇ 'ਚ ਨਾਮ ਦਾ ਪਿਆਰ ਹੀ ਨਹੀਂ ਵਸਿਆ, ਸਾਡੇ ਹਿਰਦੇ 'ਚ ਮਾਇਆ ਵਸੀ ਹੋਈ ਹੈ। ਮਾਇਆ ਮਨੋਂ ਨੂੰ ਵਿਸਰੈ ਮੰਗੇ ਦਮਾ ਦਮ। ਜਿਨ੍ਹਾਂ ਦੇ ਹਿਰਦੇ 'ਚ ਵਾਹਿਗੁਰੂ ਜੀ ਦਾ ਨਾਮ ਨਹੀਂ ਵਸਿਆ, ਤਿੰਨ ਮਾਤ ਕੀਜੇ ਹਰ ਮਾਂਝਾ। ਬੰਦਾ ਜ਼ਿੰਦਗੀ 'ਚ ਚੰਗਾ ਕੰਮ ਕਰੇ ਨਾ, ਆਪਾਂ ਕਹਿੰਦੇ ਧਾਨੇ ਦੇ ਮਾਂ ਪਿਓ ਜਿਨ੍ਹਾਂ ਨੇ ਜਨਮ ਦਿੱਤਾ, ਕੋਈ ਵੀ ਕੰਮ ਕਰੇ ਕ੍ਰੈਡਿਟ ਮਾਂ ਪਿਓ ਨੂੰ ਜਾਂਦਾ, ਕੋਈ ਮਾੜਾ ਕੰਮ ਕਰੇ ਉਲਾਮਾ ਵੀ ਮਾਂ ਪਿਓ ਨੂੰ ਮਿਲਦਾ। ਬੰਦਾ ਮਾੜਾ ਕੰਮ ਕਰੇ ਉਲਾਮਾ ਮਾਂ ਪਿਓ ਨੂੰ ਮਿਲਦਾ, ਚੰਗਾ ਕੰਮ ਕਰੇ ਵਡਿਆਈ ਮਾਂ ਪਿਓ ਨੂੰ ਜਾਂਦੀ। ਇਸ ਕਰਕੇ ਇਹ ਕਿਹਾ ਜਾਂਦਾ ਕਿ ਵੀ ਨੇਕ ਕੰਮ ਕਰੋ, ਤੁਹਾਡੇ ਮਾਂ ਪਿਓ ਦਾ ਨਾਮ ਕਿਤੇ ਉਜਲਾ ਹੋ ਜਾਏ। ਗੁਰੂ ਰਾਮਦਾਸ ਜੀ ਕਹਿੰਦੇ ਜਿਨ੍ਹਾਂ ਦੇ ਹਿਰਦੇ 'ਚ ਨਾਮ ਦਾ ਪਿਆਰ ਹੀ ਨਹੀਂ ਵਸਿਆ, ਪਰਮਾਤਮਾ ਦੀ ਕੋਈ ਯਾਦ ਹੀ ਨਹੀਂ ਵਸੀ, ਇਹ ਵਾਹਿਗੁਰੂ ਤੈਨੂੰ ਮਾਤ ਕੀਜੇ ਹਰ ਬਾਂਝਾ। ਉਹਨਾਂ ਨੇ ਕਿਉਂ ਜਨਮ ਲਿਆ? ਮਾਂ ਉਹਨਾਂ ਦੀ ਉਹਨਾਂ ਨੂੰ ਜਨਮ ਹੀ ਨਾ ਦਿੰਦੀ। ਆਪਾਂ ਬੱਚਾ ਸਕੂਲ ਭੇਜਦੇ ਹਾਂ ਨਾ, ਜੇ ਬੱਚਾ ਪੜ੍ਹੇ ਨਾ, ਨਿਕੰਮਾ ਨਿਕਲਿਆ, ਆਪਾਂ ਕਹਿੰਦੇ ਸਕੂਲ ਭੇਜਣ ਦਾ ਕੀ ਫਾਇਦਾ? ਮਾਸਟਰ ਆਖਰ ਕਹਿੰਦੇ ਨੇ ਭੇਜੋ ਨਹੀਂ, ਸਕੂਲ ਇਹਦੀ ਨਹੀਂ ਲੋੜ। ਜਿਸ ਮਨੁੱਖ ਦੇ ਹਿਰਦੇ 'ਚ ਪਰਮਾਤਮਾ ਦਾ ਨਾਮ ਨਹੀਂ, ਗੁਰੂ ਰਾਮਦਾਸ ਜੀ ਕਹਿੰਦੇ ਵਾਹਿਗੁਰੂ ਜੀ ਉਹਦੀ ਮਾਂ ਉਹਨੂੰ ਜਨਮ ਹੀ ਨਾ ਦਿੰਦੀ, ਉਹ ਧਰਤੀ ਤੇ ਲੈਣ ਲਈ ਕਿਹਾ? ਕਿਉਂਕਿ ਜ਼ਿੰਦਗੀ ਦਾ ਮਕਸਦ ਹੈ ਵਾਹਿਗੁਰੂ ਜੀ ਦੇ ਪਿਆਰ ਜੋੜਨਾ। ਇੱਕ ਹੋਰ ਗੱਲ, ਕੋਈ ਬੰਦਾ ਬੜਾ ਦੁਖੀ ਹੋਏ ਨਾ, ਰੋਗੀ ਹੋਏ, ਤੇ ਆਪਾਂ ਕਹਿੰਦੇ ਨੇ ਜਨਮ ਹੀ ਕਿਉਂ ਲਿਆ? ਦੁੱਖ ਤਾਂ ਦੁੱਖ ਸਹਿਣ ਲਈ ਇਹਨੇ ਜਨਮ ਲਿਆ। ਆਪਾਂ ਕਹਿੰਦੇ ਰੱਬਾ ਇਹਨੂੰ ਜਨਮ ਹੀ ਕਿਉਂ ਦਿੱਤਾ? ਇੰਨਾ ਦੁਖੀ ਹੈ, ਇੰਨਾ ਇਹ ਬਿਰਤਾ 'ਚ ਪਿਆ ਹੋਇਆ, ਕਿਉਂਕਿ ਵਾਹਿਗੁਰੂ ਜੀ ਦੇ ਨਾਮ ਨਾਲ ਟੁੱਟ ਕੇ ਬੰਦਾ ਤੜਫਦਾ ਰਹਿੰਦਾ। ਬਿਨ ਨਾਵੇਂ ਜਗ ਕੌਣਾ ਫਿਰੇ, ਅੱਗੇ ਜਾ ਕੇ ਬਚਨ ਆਏਗਾ। ਗੁਰਦੇਵ ਕਹਿੰਦੇ ਵਾਹਿਗੁਰੂ ਜੀ ਜਿਨ੍ਹਾਂ ਦੇ ਹਿਰਦੇ 'ਚ ਵਾਹਿਗੁਰੂ ਜੀ ਦਾ ਨਾਮ ਨਹੀਂ ਵਸਿਆ, ਉਹਨਾਂ ਦੀ ਮਾਂ ਉਹਨਾਂ ਨੂੰ ਜਨਮ ਹੀ ਨਾ ਦਿੰਦੀ, ਜਨਮ ਤੋਂ ਰਹਿ ਜਾਂਦੀ ਭਾਵੇਂ ਇਹਨਾਂ ਨੂੰ ਜਨਮ ਨਾ ਦਿੰਦੀ। ਕਿਉਂਕਿ
ਤਿੰਨ ਸੁਣੀ ਦੇਹ ਫਿਰ ਬਿਨ ਨਾਵੈ, ਉਏ ਖੱਪ ਖੱਪ ਮੋਏ ਕਰਾਂਝਾ।
ਉਹਨਾਂ ਦੀ ਦੇਹ ਅੰਦਰੋਂ ਸੁਣੀ ਰਹਿੰਦੀ ਹੈ, ਨਾਮ ਨਾਲ ਨਾ ਜੁੜ ਕਰਕੇ ਆਪਾਂ ਅੰਦਰੋਂ ਖਾਲੀ ਹਾਂ। ਜਿਹੜਾ ਕੋਈ ਮਕਾਨ ਖਾਲੀ ਹੋਏ ਨਾ, ਉੱਥੇ ਪਸ਼ੂ ਪੰਛੀ ਆਲਣੇ ਪਾ ਲੈਂਦੇ ਨੇ, ਉੱਥੇ ਭੂਤ ਪ੍ਰੇਤ ਅਨੇਕ ਤਰ੍ਹਾਂ ਦੀਆਂ ਬੁਰਾਈਆਂ ਉੱਥੇ ਆ ਜਾਂਦੀਆਂ, ਗੰਦਗੀ ਆ ਜਾਂਦੀ ਹੈ। ਜਿਸ ਹਿਰਦੇ 'ਚ ਪਰਮਾਤਮਾ ਨਹੀਂ ਹੈ, ਉਸ ਹਿਰਦੇ ਚ ਬੁਰਾਈਆਂ ਆ ਜਾਂਦੀਆਂ ਨੇ, ਵਿਕਾਰ ਆ ਜਾਂਦੇ ਨੇ, ਤੇ ਗੁਰਦੇਵ ਜੀ ਕਹਿੰਦੇ ਔਖਾ ਪੱਖਾ ਪੂਏ ਕਰਾਂਜਾ। ਉਹ ਮਨੁੱਖ ਜਿਨ੍ਹਾਂ ਦੇ ਹਿਰਦੇ ਚ ਪਰਮਾਤਮਾ ਨਾਮ ਨਹੀਂ, ਜਿਹੜੇ ਅੰਦਰੋਂ ਖਾਲੀ ਨੇ, ਉਹ ਕ੍ਰਿਝਦੇ ਰਹਿੰਦੇ ਨੇ, ਦੁਖੀ ਹੁੰਦੇ ਰਹਿੰਦੇ ਨੇ। ਗੁਰਬਾਣੀ ਕਹਿੰਦੀ ਜਿਵੇਂ ਕੋਟ ਦਾ ਰੋਗੀ ਨਹੀਂ ਤਰਫਦਾ ਰਹਿੰਦਾ, ਬਿਲਕੁਲ ਇਸ ਤਰ੍ਹਾਂ ਸਤਿਗੁਰੂ ਜੀ ਦਾ ਇੱਕ ਪਾਵਨ ਪਵਿੱਤਰ ਬਚਨ ਹੈ ਕਿ ਜੈ ਤਨ ਬਾਣੀ ਵਿਸਰ ਜਾਏ ਜਿਉ ਪੱਕਾ ਰੋਗੀ ਵਿਲ ਲਾਏ। ਪੱਕਾ ਅਰਥ ਹੈ ਕਿ ਕੋਟ ਦਾ ਰੋਗੀ ਜਿਵੇਂ ਤਰਫਦਾ, ਜਿਨ੍ਹਾਂ ਦੇ ਹਿਰਦੇ ਚ ਪਰਮਾਤਮਾ ਦਾ ਨਾਮ ਨਹੀਂ ਵਸਿਆ, ਉਹ ਬੰਦੇ ਖਪਦੇ ਰਹਿੰਦੇ, ਕ੍ਰਿਝਦੇ ਰਹਿੰਦੇ, ਦੁਖੀ ਹੁੰਦੇ ਰਹਿੰਦੇ ਨੇ, ਤੜਫਦੇ ਰਹਿੰਦੇ ਨੇ। ਵਾਹਿਗੁਰੂ ਜੀ ਇਹੋ ਜਿਹੇ ਲੋਕਾਂ ਨੂੰ ਜਨਮ ਹੀ ਕਿਉਂ ਦਿੱਤਾ ਜਿਨ੍ਹਾਂ ਨੇ ਇੰਨਾ ਤੜਫਣਾ, ਜਿਨ੍ਹਾਂ ਨੇ ਐਵੇਂ ਦੁਖੀ ਹੋਣਾ। ਜਦੋਂ ਆਪਾਂ ਝਾਤ ਮਾਰਦੇ, ਸੰਸਾਰ ਦੇ ਦੁੱਖਾਂ ਦਾ ਇੱਕੋ ਇੱਕ ਕਾਰਨ ਹੈ ਵਾਹਿਗੁਰੂ ਦੇ ਨਾਮ ਨਾਲ ਇਹ ਮਨੁੱਖ ਟੁੱਟ ਗਿਆ। ਗੁਰਬਾਣੀ ਕਹਿੰਦੀ ਸੰਸਾਰ ਰੋਗੀ ਨਾਮ ਦਾਰੂ ਮੈਲ ਲੱਗਾ ਸੱਚ ਬਿਨਾ। ਸੰਸਾਰ ਰੋਗੀ ਹੈ, ਦੁਖੀ ਹੈ, ਉਹਦਾ ਇੱਕੋ ਇੱਕ ਕਾਰਨ ਕਿ ਨਾਮ ਨਾਲ ਉਹ ਟੁੱਟ ਗਿਆ। ਆਪਾਂ ਜਿੰਨੇ ਗੁਰੂ ਕਾ ਬਚਨ ਸਰਵਣ ਕਰੇ, ਇੱਕ ਗੱਲ ਆਪਣੇ ਧੋਰੀ ਹਿਰਦੇ ਚ ਵਸਾ ਲਈਏ ਕਿ ਜੇ ਆਪਾਂ ਵਾਹਿਗੁਰੂ ਜੀ ਦੇ ਪਿਆਰ ਚ ਨਾ ਜੁੜੇ, ਵਾਹਿਗੁਰੂ ਜੀ ਦੇ ਨਾਮ ਨਾਲ ਨਾ ਜੁੜੇ, ਇਹ ਬਚਨ ਸਾਡੇ ਤੇ ਵੀ ਢੁੱਕਦਾ, ਤਿੰਨ ਮਾਤ ਕੀ ਜੇ ਹਰ ਬਣ ਜਾ। ਇਹ ਗੱਲ ਸਾਨੂੰ ਵੀ ਕਹੀ ਹੈ ਕਿ ਸਾਡੀ ਮਾਂ ਨੇ ਸਾਨੂੰ ਕਿਉਂ ਜਨਮ ਦਿੱਤਾ ਜੇ ਆਪਾਂ ਵਾਹਿਗੁਰੂ ਜੀ ਦੇ ਪਿਆਰ ਚ ਨਹੀਂ ਜੁੜਨਾ। ਵਾਹਿਗੁਰੂ ਜੀ ਦੇ ਪਿਆਰ ਚ ਜੁੜਨ ਦਾ ਅਰਥ ਇਹ ਹੈ ਕਿ ਸਮੁੱਚੀ ਮਾਨਵਤਾ ਨੂੰ ਵੀ ਪਿਆਰ ਕਰੀਏ, ਲੋਕਾਂ ਦੇ ਨਾਲ ਵੀ ਪਿਆਰ ਕਰੀਏ। ਅੱਜ ਆਪਾਂ ਈਰਖਾ, ਧੜੇ ਬੰਦੀ, ਪਾਟੋ ਧਾਰ, ਆਪਸ ਵਿੱਚ ਦੁਈ ਦਵੈਤ ਵਿੱਚ ਨਫ਼ਰਤ ਦੀ ਅੱਗ ਸੜ ਰਹੇ ਹਾਂ, ਸਾਰਾ ਸਮਾਜ ਹੀ ਸੜ ਰਹੇ ਹੈ। ਗੁਰੂ ਸਾਹਿਬ ਜੀ ਇਸ ਜਗਤ ਵਿੱਚ ਠੰਡ ਵਰਤਾਉਂਦਿਆਂ ਇਹ ਗੱਲ ਕਹਿ ਰਹੇ ਨੇ ਕਿ ਜਿਨ੍ਹਾਂ ਦੇ ਹਿਰਦੇ ਚ ਨਾਮ ਨੇ ਉਹਨਾਂ ਦਾ ਹੀ ਹਾਲ ਹੁੰਦਾ, ਉਹ ਤੜਫਦੇ ਰਹਿੰਦੇ ਨੇ, ਦੁਖੀ ਹੁੰਦੇ ਰਹਿੰਦੇ ਨੇ। ਤੇ ਸਾਨੂੰ ਸਤਿਗੁਰੂ ਜੀ ਨੇ ਪ੍ਰੇਰਣਾ ਕੀਤੀ ਇਸ ਤਰੀਕੇ ਨਾਲ,
ਮੇਰੇ ਮਨ ਜਪ ਰਾਮ ਨਾਮ ਹਰ ਮਾਝਾ।
ਹੇ ਮੇਰੇ ਮਨ, ਵਾਹਿਗੁਰੂ ਜੀ ਦੇ ਨਾਮ ਨੂੰ ਜਪ, ਜੋ ਤੇਰੇ ਅੰਦਰ ਹੀ ਹੈ, ਕਿ ਤੂੰ ਬਾਹਰੋਂ ਲੈਣ ਦੀ ਲੋੜ ਨਹੀਂ ਹੈ, ਕਿਸੇ ਮਨੁੱਖ ਕੋਲ ਜਾਣ ਦੀ ਲੋੜ ਨਹੀਂ, ਉਹ ਤੇਰੇ ਅੰਦਰ ਹੀ ਵਸਿਆ ਹੋਇਆ ਹੈ।
ਹਰ ਹਰ ਕਿਰਪਾਲ ਕਿਰਪਾ ਪ੍ਰਭ ਧਾਰੀ, ਗੁਰ ਗਿਆਨ ਦਿਓ ਮਨ ਸਮਝਾ।
ਜਿਨ੍ਹਾਂ ਤੇ ਵਾਹਿਗੁਰੂ ਜੀ ਨੇ ਮਿਹਰ ਕੀਤੀ ਨਾ, ਉਹਨਾਂ ਨੂੰ ਗੁਰੂ ਕੋਲ ਲੈ ਆਉਂਦਾ। ਗੁਰੂ ਕਾ ਇੱਕ ਅੰਮ੍ਰਿਤ ਬਚਨ ਪੜ੍ਹਦੇ, ਨਜ਼ਰ ਕਰੇ ਜੇ ਆਪਣੀ ਤਾਂ ਨਜ਼ਰੀ ਸਤਿਗੁਰੂ ਪਾਇਆ। ਇਹ ਜੇ ਬਹੁਤੇ ਜਨਮ ਭਰਮੇ ਆ ਤਾਂ ਸਤਿਗੁਰੂ ਸ਼ਬਦ ਸੁਣਾਇਆ। ਵਾਹਿਗੁਰੂ ਮਿਹਰ ਕਰੇ, ਮਨੁੱਖ ਨੂੰ ਗੁਰੂ ਕੋਲ ਲੈ ਆਉਂਦਾ। ਗੁਰਸਿੱਖੋ, ਤੁਹਾਡੇ ਬਹੁਤ ਵੱਡੇ ਭਾਗ ਨੇ, ਤੁਹਾਨੂੰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਰਗੇ ਸਤਿਗੁਰੂ ਜੀ ਪ੍ਰਾਪਤ ਹੋਏ ਨੇ। ਗੁਰੂ ਗ੍ਰੰਥ ਸਾਹਿਬ ਜੀ ਗਿਆਨ ਦੇ ਸੂਰਜ ਨੇ, ਗੁਰੂ ਗ੍ਰੰਥ ਸਾਹਿਬ ਜੀ ਵਰਗਾ ਗਿਆਨ, ਗੁਰੂ ਗ੍ਰੰਥ ਸਾਹਿਬ ਜੀ ਵਰਗੀ ਸੋਝੀ ਕਿਤੇ ਦੀ ਪ੍ਰਾਪਤ ਹੋਣੀ। ਗੁਰੂ ਕਾ ਇੱਕ ਬਚਨ ਚੇਤੇ ਕਰਿਆ ਕਰੀਏ ਕਿ ਭੁੱਲੇ ਮਾਰਗ ਜਿਹਨੇ ਬਤਾਇਆ, ਐਸਾ ਗੁਰ ਵਡਭਾਗੀ ਪਾਇਆ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਹੁੰਦਿਆਂ ਵੀ ਜੇ ਕੋਈ ਮਨੁੱਖਾਂ ਦਾ ਪੁਜਾਰੀ ਬਣ ਜਾਵੇ ਤੇ ਕਿੰਨੇ ਮੰਦੇ ਭਾਗ ਨੇ ਉਹਦੇ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਪੜ੍ਹਦਿਆਂ ਵੀ ਕੋਈ ਕਬਰਾਂ ਨੂੰ ਮੱਥਾ ਟੇਕੇ, ਕੋਈ ਬੁੱਤਾਂ ਨੂੰ ਮੱਥਾ ਟੇਕੇ, ਕੋਈ ਮੂਰਤਾਂ ਨੂੰ ਮੱਥਾ ਟੇਕੇ, ਕੋਈ ਮਨੁੱਖਾਂ ਦੀ ਅਗਵਾਈ ਚੱਲੇ ਤੇ ਕਿੰਨੇ ਮੰਦੇ ਭਾਗ ਨੇ ਉਹਦੇ। ਇਸ ਕਰਕੇ ਗੁਰਦੇਵ ਕਹਿੰਦੇ ਮਨਾ, ਜਦੋਂ ਵਾਹਿਗੁਰੂ ਮੇਰ ਕਰਦਾ ਉਹ ਗੁਰੂ ਕੋਲ ਲੈ ਆਉਂਦਾ ਜੀਵ ਨੂੰ। ਗੁਰ ਗਿਆਨ ਦੀ ਉਹ ਮਨ ਸਮਝਾ, ਗੁਰੂ ਗ੍ਰੰਥ ਸਾਹਿਬ ਜੀ ਕੋਲ ਆਪਾਂ ਗਿਆਨ ਪ੍ਰਾਪਤ ਕਰਨ ਲਈ ਆਉਂਦੇ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਜੇ ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਨਾ ਆਪਾਂ ਸੁਣੀ ਨਾ ਵਿਚਾਰੀ, ਤੇ ਗੁਰਦੇਵ ਜੀ ਨੇ ਇੱਕ ਬੜੀ ਸੋਹਣੀ ਗੱਲ ਕਹੀ ਹੈ। ਸਤਿਗੁਰੂ ਅਮਰਦਾਸ ਜੀ ਦਾ ਬਚਨ ਹੈ ਕਿ ਸਤਿਗੁਰ ਕੀ ਪ੍ਰਤੀਤ ਨਾ ਆਈਆ ਸ਼ਬਦ ਨਾ ਲੱਗੋ ਭਾਓ, ਉਸ ਨੂੰ ਸੁੱਖ ਨਾ ਉਪਜੇ ਭਾਵੇਂ ਸੌ ਗੇੜਾ ਆਵੋ ਜਾਓ। ਸੌ ਵਾਰੀ ਆਈ ਜਾਓ, ਮੱਥਾ ਟੇਕੀ ਜਾਓ, ਚਲੇ ਜਾਓ, ਮੱਥਾ ਟੇਕਣਾ ਤੇ ਮੁਬਾਰਕ ਹੈ। ਪਰ ਗੁਰਬਾਣੀ ਇਹ ਗੱਲ ਕਹਿੰਦੀ ਉਸ ਨੂੰ ਸੁੱਖ ਨਾ ਉਪਜੇ ਭਾਵੇਂ ਸੌ ਗੇੜਾ ਆਵੋ ਜਾਓ। ਗੁਰੂ ਗ੍ਰੰਥ ਸਾਹਿਬ ਜੀ ਕੋਲ ਆਉਣ ਦਾ ਸਾਡਾ ਮਕਸਦ ਸਾਨੂੰ ਸੁੱਖ ਮਿਲੇ, ਜ਼ਿੰਦਗੀ ਅੰਦਰ ਆਨੰਦ ਮਿਲੇ। ਜੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਦੇ ਹਾਂ, ਜੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹਦੇ ਹਾਂ ਸਾਨੂੰ ਸੁੱਖ ਨਹੀਂ ਮਿਲਿਆ, ਤੇ ਇਹਦੇ ਚ ਗੁਰੂ ਦਾ ਕਸੂਰ ਕੋਈ ਨਹੀਂ, ਮਾਫ਼ ਕਰਨਾ। ਬਾਬਾ ਕਬੀਰ ਜੀ ਨੇ ਇੱਕ ਗੱਲ ਕਹੀ, ਕਬੀਰ ਸੱਚ ਸਤਿਗੁਰ ਕਿਆ ਕਰੇ ਜੋ ਸਿੱਖਾਂ ਮੈਂ ਚੂਕ, ਅੰਧੇ ਏਕ ਨਾ ਲਾਗੇ ਜੋ ਬਾਂਸ ਵਜਾਈਏ ਫੂ। ਗੁਰੂ ਇੱਥੇ ਕੀ ਕਰੇਗਾ, ਜਦੋਂ ਸਿੱਖੀ ਗੁਰੂ ਦੀ ਗੱਲ ਨਹੀਂ ਸੁਣੇਗਾ, ਹਿਰਦੇ ਚ ਵਸਾਏਗਾ ਨਹੀਂ। ਇੱਕ ਬੰਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕੀ ਜਾਏਗਾ, ਇੱਕ ਬੰਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿਧਾਨ ਤੋਂ ਉਲਟ ਮਨਮਤ ਦੇ ਕਰਮ ਕਰੀ ਜਾਏਗਾ। ਆਪਾਂ ਵਿਚਾਰੀਏ ਨਾ ਆਪਣੇ ਸਿੱਖ ਸਮਾਜ ਅੰਦਰ, ਇਹ ਗੱਲ ਚੇਤੇ ਰੱਖੀਏ, ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜਾ ਸਿੱਖ ਹੈ ਉਹ ਕਦੀ ਢੋਂਦੀ ਕਲਾ 'ਚ ਜਾ ਹੀ ਨਹੀਂ ਸਕਦਾ, ਜ਼ਿੰਦਗੀ 'ਚ ਉਹਨੂੰ ਕੋਈ ਢੋਂਦੀ ਕਲਾ ਵੱਲ ਲਿਜਾ ਹੀ ਨਹੀਂ ਸਕਦਾ। ਜੇ ਅੱਜ ਸਾਡੇ ਸਿੱਖ ਸਮਾਜ ਦੀ ਢੋਂਦੀ ਕਲਾ ਦਾ ਕਾਰਨ ਹੈ ਇੱਕੋ ਇੱਕ, ਆਪਾਂ ਗੁਰੂ ਗ੍ਰੰਥ ਸਾਹਿਬ ਜੀ ਨਾਲ ਟੁੱਟ ਕੇ ਮਨੁੱਖ ਨੂੰ ਪੁਜਾਰੀ ਬਣ ਗਏ। ਆਪਾਂ ਕੋਈ ਰਾਜਨੀਤਿਕ ਬੰਦੇ ਮਗਰ ਲੱਗ ਗਿਆ, ਉਹਦਾ ਝੋਲੀ ਚੁੱਕ ਬਣ ਗਿਆ, ਕੋਈ ਡੇਰੇਦਾਰਾਂ ਮਗਰ ਲੱਗ ਗਿਆ, ਅੱਜ ਉਹ ਪੰਜਾਬ ਦੀ ਧਰਤੀ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਵਾਸ ਹੋਇਆ ਡੇਰਿਆਂ ਦੇ ਨਾਲ ਭਰੀ ਪਈ ਹੈ। ਉਹ ਡੇਰਿਆਂ ਤੇ ਜਾਣ ਵਾਲਿਆਂ ਦਾ ਕਸੂਰ ਨਹੀਂ ਹੈ, ਕਸੂਰ ਤਾਂ ਸਾਡਾ ਹੈ ਜਿਨ੍ਹਾਂ ਨੇ ਜ਼ਿੰਮੇਵਾਰੀ ਸੰਭਾਲੀ ਨਹੀਂ ਹੈ, ਲੋਕਾਂ ਨੂੰ ਸ਼ਬਦ ਗੁਰੂ ਦੇ ਨਾਲ ਜੋੜਿਆ ਹੀ ਨਹੀਂ। ਕਸੂਰ ਤੇ ਸਾਡਾ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਜਦੋਂ ਗੁਰੂ ਸਾਹਿਬਾਂ ਨੇ ਸੰਪਾਦਨਾ ਕੀਤੀ ਨਾ, ਸਾਰੇ ਭਗਤਾਂ ਨੂੰ ਕਿਸੇ ਕਿੱਤਿਆਂ ਵੱਖ ਵੱਖ ਫਿਰਕਿਆਂ ਵੱਖ ਵੱਖ ਜਾਤਾਂ ਵੱਖ ਵੱਖ ਸਮਾਜ ਦੇ ਲੋਕਾਂ ਨੂੰ ਇੱਕ ਥਾਂ ਤੇ ਬਿਠਾ ਦਿੱਤਾ। ਹੁਣ ਤੇ ਅਸੀਂ ਆਪਣੀ ਵੰਡੀਆਂ ਪਾ ਲਈਆਂ, ਇਹ ਮਜ਼੍ਹਬੀ ਸਿੰਘਾਂ ਦਾ ਗੁਰਦੁਆਰਾ, ਇਹ ਜੱਟਾਂ ਦਾ ਗੁਰਦੁਆਰਾ, ਮਜ਼੍ਹਬੀਆਂ ਦੇ ਸ਼ਮਸ਼ਾਨ ਘਾਟ ਨੇ। ਕੀ ਆਪਾਂ ਗੁਰੂ ਗ੍ਰੰਥ ਸਾਹਿਬ ਦੇ ਸਿੱਖ ਹਾਂ? ਇੱਕ ਧਰਮ ਪਾਲ ਰਹੇ ਆਪਾਂ ਸਿੱਖ ਹਾਂ, ਆਪਾਂ ਸਿੱਖੀ ਵਾਲੀ ਗੱਲ ਕਰਦੇ ਕੋਈ ਨਹੀਂ, ਆਪਾਂ ਸਮਾਜ 'ਚ ਵੰਡੀਆਂ, ਜੱਟ ਬਣ ਗਿਆ, ਲਬਾਣਾ ਬਣ ਗਿਆ, ਖੱਤਰੀ ਬਣ ਗਿਆ, ਭਾਪਾ ਬਣ ਗਿਆ, ਇਹ ਗੁਰੂ ਗ੍ਰੰਥ ਸਾਹਿਬ ਜੀ ਦੀ ਸਿੱਖਿਆ ਨਹੀਂ। ਸਾਨੂੰ ਸਤਿਗੁਰੂ ਜੀ ਨੇ ਸਿੱਖ ਬਣਾਇਆ ਸੀ, ਕੋਈ ਜੱਟ ਸਿੱਖ ਨਹੀਂ ਸੀ ਬਣਾਇਆ, ਕੋਈ ਲਬਾਣੇ ਸਿੱਖ ਨਹੀਂ ਸੀ ਬਣਾਇਆ, ਸਾਨੂੰ ਸਤਿਗੁਰੂ ਜੀ ਨੇ ਸਿੱਖ ਬਣਾਇਆ ਸੀ, ਖਾਲਸੇ ਬਣਾਇਆ ਸੀ, ਸਾਰਿਆਂ ਨੂੰ ਇਕੱਠਿਆਂ ਕਰਕੇ। ਇਸ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਕੋਲ ਆਉਣ ਦਾ ਮਤਲਬ ਹੈ ਗਿਆਨ ਪ੍ਰਾਪਤ ਕਰਨਾ। ਹੁਣ ਪਿੰਡਾਂ 'ਚ ਕਈ ਕਈ ਗੁਰਦੁਆਰੇ ਨੇ, ਕਿੰਨੇ ਕੁ ਨੇ ਜਿਹੜੇ ਗਿਆਨ ਲੈਂਦੇ ਗੁਰੂ ਗ੍ਰੰਥ ਸਾਹਿਬ ਜੀ ਪਾਸੋਂ? ਇਸ ਗੱਲ ਦੀ ਤਾਂ ਲੜਾਈ ਹੁੰਦੀ ਕਿ ਪ੍ਰਧਾਨ ਮੈਂ ਬਣਨਾ, ਡਾਂਗਾਂ ਖੜਕਦੀਆਂ ਦੇਸਾਂ ਪ੍ਰਦੇਸਾਂ ਵਿੱਚ, ਲੇਕਿਨ ਇਸ ਗੱਲ ਦੀ ਤਾਂ ਕਦੀ ਲੜਾਈ ਨਹੀਂ ਕਿ ਗਿਆਨ ਪ੍ਰਾਪਤ ਕਰਨਾ, ਮੈਂ ਪਹਿਲਾਂ ਗਿਆਨ ਪ੍ਰਾਪਤ ਕਰਨਾ, ਕਦੇ ਲੜਾਈ ਹੋਈ ਹੈ ਕਿ ਮੈਂ ਬਹੁਤਾ ਗਿਆਨ ਪ੍ਰਾਪਤ ਕਰਨਾ ਗੁਰੂ ਗ੍ਰੰਥ ਸਾਹਿਬ ਜੀ ਦਾ? ਇਸ ਗੱਲ ਦੀ ਤਾਂ ਚਰਚਾ ਆਪਾਂ ਕਰਦੇ ਕਿ ਬੜਾ ਸੋਹਣਾ ਲੰਗਰ ਬਣਿਆ, ਜਲੇਬੀਆਂ ਬਣੀਆਂ, ਸਮੋਸੇ ਬਣੇ, ਪ੍ਰਦੇਸਾਂ ਵਾਲਿਆਂ ਨੇ ਤਾਂ ਪੀਜ਼ੇ ਬਣਾਉਣੇ ਸ਼ੁਰੂ ਕਰਤੇ। ਇਸ ਗੱਲ ਦੀ ਚਰਚਾ ਤੇ ਕੋਈ ਭਾਗਾਂ ਵਾਲਾ ਕਰਦਾ ਹੈ ਕਿ ਅੱਜ ਸ਼ਬਦ ਦੀ ਵਿਚਾਰ ਬੜੀ ਸੋਹਣੀ ਹੋਈ ਹੈ, ਅੱਜ ਸ਼ਬਦ ਦਾ ਕੀਰਤਨ ਬੜਾ ਸੋਹਣਾ ਹੈ, ਸ਼ਬਦ ਦੇ ਲੰਗਰ ਦੀ ਗੱਲ ਕੋਈ ਵਿਰਲਾ ਕਰਦਾ, ਪ੍ਰਬੰਧਕ ਵੀ ਜਿਹੜੇ ਨਾ ਉਹ ਬਾਹਰਲੇ ਲੰਗਰ ਤੇ ਜ਼ੋਰ ਦਿੰਦੇ ਕਿ ਉੱਧਰ ਹੀ ਦੁਨੀਆਂ ਇਕੱਠੀ ਹੋਣੀ ਹੈ, ਸ਼ਬਦ ਦੇ ਲੰਗਰ ਤੇ ਕੋਈ ਭਾਗਾਂ ਵਾਲਾ ਜ਼ੋਰ ਦਿੰਦਾ, ਸਿਆਣੇ ਲੋਕ ਜ਼ੋਰ ਦਿੰਦੇ ਨੇ, ਆਪਾਂ ਸ਼ਬਦ ਦੀ ਗੱਲ ਸੁਣੀਏ। ਗੁਰ ਗਿਆਨ ਦੀ ਉਮਰ ਸਮਝਾ, ਗੁਰੂ ਨੇ ਗਿਆਨ ਦੇਣਾ ਤੇ ਗਿਆਨ ਨਹੀਂ, ਆਪਾਂ ਅੰਦਰੋਂ ਚੇਤਨ ਹੋਣੇ, ਜਾਗਰੂਕ ਹੋਣੇ, ਸਾਡੇ ਅੰਦਰ ਜ਼ਿੰਮੇਵਾਰੀ ਦੀ ਭਾਵਨਾ ਹੋਣੀ ਹੈ। ਕੋਈ ਵੀ ਸਮਾਜ ਜਿਹੜਾ ਉਦੋਂ ਹੀ ਤਰੱਕੀ ਕਰਦਾ, ਕੋਈ ਵੀ ਸਮਾਜ ਉਦੋਂ ਖੁਸ਼ਹਾਲ ਹੁੰਦਾ ਜਦੋਂ ਉਹਦੇ ਅੰਦਰ ਚੇਤਨਤਾ ਪੈਦਾ ਹੁੰਦੀ ਹੈ। ਪੈਸੇ ਨਾਲ ਖੁਸ਼ਹਾਲੀ ਨਹੀਂ ਮਿਲਦੀ ਹੈ, ਜਾਂ ਦੁਨਿਆਵੀ ਰੁਤਬੇ ਨਾਲ ਵੀ ਖੁਸ਼ਹਾਲੀ ਨਹੀਂ ਮਿਲਦੀ, ਖੁਸ਼ਹਾਲੀ ਮਿਲਦੀ ਹੈ ਜ਼ਿੰਮੇਵਾਰੀ ਦੀ, ਜਿਹਨੂੰ ਆਪਾਂ ਸੁਤੰਤਰਤਾ ਕਹਿੰਦੇ ਹਾਂ, ਇਹਦਾ ਅਰਥ ਹੀ ਜ਼ਿੰਮੇਵਾਰੀ ਹੈ। ਉਹੀ ਲੋਕ ਸੁਤੰਤਰਤਾ ਦਾ ਆਨੰਦ ਮਾਣਦੇ ਨੇ ਜਿਹੜੇ ਜ਼ਿੰਮੇਵਾਰੀ ਸਮਝਦੇ ਨੇ, ਗੈਰ ਜ਼ਿੰਮੇਵਾਰ ਲੋਕ ਭਾਵੇਂ ਵੱਡੇ ਵੱਡੇ ਰੁਤਬਿਆਂ ਤੇ ਵੀ ਬੈਠਦੇ ਨੇ, ਕਦੀ ਸੁਤੰਤਰਤਾ ਦਾ ਆਨੰਦ ਨਹੀਂ ਮਾਣ ਸਕਦੇ। ਇਸ ਕਰਕੇ ਗੁਰ ਗਿਆਨ ਦਿਓ, ਗੁਰੂ ਨੇ ਸਾਨੂੰ ਗਿਆਨ ਦਿੱਤਾ, ਮਨ ਸਮਝ ਗਿਆ, ਅਸੀਂ ਜਦੋਂ ਗਿਆਨਵਾਨ ਹੋਏ ਨਾ, ਦੇਖੋ ਜਦੋਂ ਗਿਆਨ ਆ ਜਾਏ, ਬਾਬਾ ਕਬੀਰ ਸਾਹਿਬ ਜੀ ਦੇ ਬਚਨ ਦੇਖੋ, ਭਾਈ ਗਿਆਨ ਕੀ ਆਈ ਆਂਦੀ ਸਭੇ ਉਦਾਨੀ, ਭਰਮ ਕੀ ਟਾਟੀ ਰਹੇ ਨਾ ਮਾਇਆ ਬਾਂਧੀ, ਦੁਚਿੱਤੇ ਕੀ ਦੇ ਥੂਣ ਵਿਰਾਨੀ, ਮੋਹ ਬਲੇਂਡਾ ਟੁੱਟਾ। ਗਿਆਨ ਦਾ ਅਰਥ ਹੈ ਮਨੁੱਖ ਅੰਦਰੋਂ ਜਾਗਰੂਕ ਹੋ ਜਾਂਦਾ, ਕੋਈ ਭਰਮ, ਕੋਈ ਪਖੰਡ, ਕੋਈ ਭੇਖ, ਕੋਈ ਮਨਮਤ ਨੂੰ ਉਹ ਨੇੜੇ ਨਹੀਂ ਲੱਗਣ ਦਿੰਦਾ, ਇਹ ਨਹੀਂ ਕਿ ਆਹ ਦਿਨ ਚੰਗਾ ਹੈ ਮਾੜਾ ਹੈ। ਇਸ ਕਰਕੇ ਗੁਰ ਗਿਆਨ ਦਿਓ, ਗੁਰੂ ਨੇ ਗਿਆਨ ਦਿੱਤਾ, ਮਨ ਸਮਝ ਗਿਆ, ਮਨ ਨੂੰ ਪਤਾ ਲੱਗ ਗਿਆ ਕਿ ਮਨਾ ਪਰਮਾਤਮਾ ਹੀ ਸਾਡਾ ਰਿਜ਼ਕਦਾਤਾ ਹੈ, ਪਰਮਾਤਮਾ ਹੀ ਮਾਰਨ ਰੱਖਣ ਵਾਲਾ ਹੈ, ਕੋਈ ਸਾਨੂੰ ਮਾਰ ਨਹੀਂ ਸਕਦਾ, ਫਿਰ ਬੰਦਾ ਨਿਰਭਉ ਤੇ ਨਿਰਵੈਰ ਹੋ ਕੇ ਵਿਚਰਦਾ ਸਮਾਜ ਦੇ ਅੰਦਰ, ਔਰ ਨਿਰਭਉ ਨਿਰਵੈਰ ਹੋ ਕੇ ਇੱਕ ਆਦਰਸ਼ਕ ਸਮਾਜ ਦੀ ਖੁਸ਼ਹਾਲੀ ਦੀ ਉਹ ਯਤਨ ਕਰਦਾ। ਗੁਰਦੇਵ ਕਹਿੰਦੇ ਜਦੋਂ ਗੁਰੂ ਕੋਲ ਆਏ, ਗੁਰੂ ਨੇ ਗਿਆਨ ਦੇ ਦਿੱਤਾ, ਮਨ ਸਮਝ ਗਿਆ, ਮਨ ਨੂੰ ਸਮਝ ਪੈ ਗਈ ਕਿ ਪਰਮਾਤਮਾ ਦੇ ਅੰਦਰ ਹੀ ਹੈ, ਬਾਹਰ ਜਾਣ ਦੀ ਲੋੜ ਨਹੀਂ। ਹੁਣ ਕਾਹੇ ਰੇ ਮਨ ਖੋਜਣ ਜਾਈ, ਸਰਵ ਨਿਵਾਸੀ ਸਦਾ ਅਲੇਪਾ, ਤੂੰ ਹੀ ਸੰਗ ਸਮਾਈ, ਤੇਰੇ ਅੰਦਰ ਬੈਠਾ ਹੋਇਆ ਇਹ ਸਮਝ ਪੈ ਗਈ ਹੈ।
ਹਰ ਕੀਰਤ ਕਲ ਯੁਗ ਪਾਦਿਓ ਤਮ, ਹਰ ਪਾਈਐ ਸਤਿਗੁਰ ਮਾਝਾ।
ਜਦੋਂ ਸਤਿਗੁਰ ਕੋਲ ਆਏ, ਇੱਕ ਪਤਾ ਲੱਗ ਗਿਆ ਕਿ ਸਭ ਤੋਂ ਉੱਚੀ ਪਦਵੀ ਪਤਾ ਕਿਹੜੀ ਹੈ। ਦੇਖੋ ਜਦੋਂ ਆਪਾਂ ਗੁਰਬਾਣੀ ਨਾਲ ਜੁੜ ਜਾਵਾਂਗੇ, ਆ ਪਦਵੀਆਂ ਦੀ ਲੜਾਈ ਨਹੀਂ ਚੱਲੇਗੀ। ਆ ਜਿਹੜਾ ਨਾ ਵੈਰ ਵਿਰੋਧ ਖੋਹ ਖਿੰਜ ਮਾਰ ਲੋ ਕਰ ਫੜ ਲੋ ਵਾਲੀ ਗੱਲ, ਕਿ ਮੇਰਾ ਹੀ ਮੈਨੂੰ ਸਭ ਕੁਝ ਮਿਲ ਜਾਏ, ਫਿਰ ਬੰਦਾ ਜਿੱਤ ਮੁਕਤ ਹੋ ਜਾਏਗਾ। ਫਿਰ ਪਤਾ ਲੱਗੇ ਕਿ ਹਰ ਕੀਰਤ ਕਲਯੁਗ ਪਤ ਉੱਤਮ, ਦੁਨੀਆਂ ਦੇ ਅੰਦਰ ਸੰਸਾਰ ਦੇ ਅੰਦਰ ਸਭ ਤੋਂ ਉੱਚੀ ਪਦਵੀ ਹੈ ਪਰਮਾਤਮਾ ਦੀ ਸਿਫਤ ਸਲਾਹ ਕਰਨੀ, ਪਰਮਾਤਮਾ ਦੀ ਕੀਰਤੀ ਕਰਨੀ। ਗੁਰਬਾਣੀ ਕਹਿੰਦੀ ਹਰ ਕੀਰਤ ਸਾਧ ਸੰਗਤ ਹੈ ਸਿਰ ਕਰਮਨ ਕੇ ਕਰਨਾ। ਗੁਰੂ ਨਾਨਕ ਸਾਹਿਬ ਜੀ ਨੇ ਇੱਕ ਬਚਨ ਕਿਹਾ ਸੀ, ਜਿਸ ਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ। ਇਹ ਪਾਤਸ਼ਾਹੀ ਦੁਨਿਆਵੀ ਨਹੀਂ ਹੈ, ਜਿਹਨੂੰ ਪ੍ਰਾਪਤ ਕਰਕੇ ਮੈਨੂੰ ਖਤਰੇ ਬਣਿਆ ਰਹੇ, ਮੈਨੂੰ ਬਚਾਉਣ ਲਈ ਹੋਰ ਅਨੇਕਾਂ ਬੰਦੇ ਤੁਰੀ ਫਿਰਨ, ਵੀ ਦੇਖੋ ਪਾਤਸ਼ਾਹ ਜਾ ਰਿਹਾ ਤਾਂ ਬਚਾ ਲਓ, ਕੋ ਮਾਰ ਨਾ ਦੇਵੇ, ਇਹ ਪਾਤਸ਼ਾਹੀ ਨਹੀਂ ਹੈ। ਪਾਤਸ਼ਾਹੀ ਇਹ ਹੈ ਕਿ ਪੈ ਕਾਹੂ ਕੋ ਦੇਤ ਨਿਨ ਹੈ ਪੈਮਾਨ ਤਾਂ, ਭਗਤ ਜਨਾਂ ਨੂੰ ਪਾਤਸ਼ਾਹੀ ਦਿੱਤੀ ਵਾਹਿਗੁਰੂ ਨੇ, ਤੇ ਭਗਤ ਜਨ ਨਿਰਭਉ ਹੋ ਕੇ ਵਿਚਰੇ, ਰੱਬ ਦੇ ਪਿਆਰੇ ਨਿਰਭਉ ਹੋ ਕੇ ਵਿਚਰੇ। ਗੁਰਦੇਵ ਕਹਿੰਦੇ ਜਦੋਂ ਗੁਰੂ ਕੋਲ ਆਏ, ਪਤਾ ਲੱਗਿਆ ਹਰ ਕੀਰਤ ਕਲਯੁਗ ਪਤ ਉੱਤਮ, ਕਿ ਇਸ ਦੁਨੀਆਂ ਅੰਦਰ ਸਭ ਤੋਂ ਉੱਚਾ ਰੁਤਬਾ ਹੈ ਵਾਹਿਗੁਰੂ ਜੀ ਦੀ ਕੀਰਤੀ ਕਰਨਾ, ਵਾਹਿਗੁਰੂ ਜੀ ਦੀ ਬੰਦਗੀ ਕਰਨਾ। ਗੁਰਬਾਣੀ ਕਹਿੰਦੀ ਪ੍ਰਭ ਕੋ ਸਿਮਰੇ ਸੇ ਜਨ ਪ੍ਰਵਾਨ, ਪ੍ਰਭ ਕੋ ਸਿਮਰੇ ਸੇ ਪੁਰਖ ਪ੍ਰਧਾਨ, ਪ੍ਰਭ ਕੋ ਸਿਮਰੇ ਸੇ ਪਤਵੰਤੇ, ਪ੍ਰਭ ਕੋ ਸਿਮਰਨ ਸੇ ਸੋਭਾ ਬਣਤੇ। ਜਿਹੜੇ ਵਾਹਿਗੁਰੂ ਜੀ ਦਾ ਸਿਮਰਨ ਕਰਦੇ ਉਹ ਸਭ ਤੋਂ ਵੱਡੇ ਰੁਤਬੇ ਤੇ ਬਿਰਾਜਮਾਨ ਹੁੰਦੇ ਨੇ, ਦੁਨੀਆਂ ਸਾਰੀ ਦੁਨੀਆਂ ਦੇ ਮਾਲਕ ਬਣ ਜਾਂਦੇ ਨੇ। ਗੁਰੂ ਕਾ ਇੱਕ ਅੰਮ੍ਰਿਤ ਬਚਨ ਹੈ ਕਿ ਰਾਜਾ ਸਗਲੀ ਸਿਸ਼ ਕਾ ਹਰ ਨਾਮ ਮਨ ਪਿੰਨਾ। ਉਵੇਂ ਬੰਦਾ ਦੁਨਿਆਵੀ ਤੌਰ ਤੇ ਭਾਵੇਂ ਸਾਰੀ ਧਰਤੀ ਦਾ ਜੇਤੂ ਬਣ ਗਏ, ਵੱਡੀਆਂ ਵੱਡੀਆਂ ਫੌਜਾਂ ਨਾਲ ਲਈ ਫਿਰੇ, ਵੱਡੇ ਵੱਡੇ ਰੁਤਬੇ ਹੋਣ, ਦੁਨੀਆਂ ਜਿੱਧਰ ਜਾਏ ਉਹਨੂੰ ਸਲਾਮਾ ਕਰੇ, ਪਰ ਗੁਰੂ ਬਾਬਾ ਜੀ ਨੇ ਇੱਕ ਬਚਨ ਕਿਹਾ, ਬਸੰਤ ਸਰਵ ਗੋਲੋਕ ਹੈ ਜਿੱਤ ਤੇ ਪ੍ਰਿਥਵੀ ਨਵ ਖੰਡਣ ਹੈ, ਬਿਸਰੰਤ ਹਾਰ ਗੋਪਾਲ ਹੈ ਨਾਨਕ ਤੇ ਪ੍ਰਾਣੀ ਉਦਿਆਨ ਪ੍ਰਮਣੇ। ਸਵਰਗ ਵਰਗੇ ਮੁਲਖਾਂ ਚ ਰਹਿੰਦਾ ਹੈ, ਸਵਰਗ ਦਾ ਅਰਥ ਹੈ ਕਿ ਜਿੱਥੇ ਮਨ ਮੋਂਦੀਆਂ ਪਾਉਂਦੀਆਂ ਮੌਜਾਂ ਹੋਣ, ਜੋ ਚਾਹੇ ਮਿਲ ਜਾਏ, ਬੜੇ ਸੁੱਖ ਸਹੂਲਤਾਂ ਹੈ ਸੂਰਜ ਦੇ ਸਾਧਨ ਹੋਣ, ਇਹੋ ਜਿਹੇ ਮੁਲਖਾਂ ਚ ਰਹਿੰਦਾ ਹੋਏ ਸਾਰੀ ਧਰਤੀ ਦਾ ਜੇਤੂ ਹੋਏ, ਪਰ ਜੇ ਉਹਨੇ ਵਾਹਿਗੁਰੂ ਜੀ ਨੂੰ ਫੈਲਾ ਦਿੱਤਾ ਨਾ। ਗੁਰਦੇਵ ਕਹਿੰਦੇ ਇਵੇਂ ਫਿਰਦਾ ਜਿਵੇਂ ਜੰਗਲ ਦਾ ਵਾਸੀ ਨਹੀਂ ਹੁੰਦਾ, ਜੰਗਲ ਚ ਜਿਵੇਂ ਬੰਦਾ ਇਕੱਲਾ ਜਿਹਾ। ਅੱਜ ਜੇ ਆਪਾਂ ਨਜ਼ਰ ਮਾਰੀਏ ਘਰ ਵੱਡੇ ਵੱਡੇ ਨੇ, ਰੁਤਬੇ ਵੱਡੇ ਵੱਡੇ ਨੇ, ਪਰ ਬੰਦਾ ਪਰੇਸ਼ਾਨ ਬੜਾ, ਜਿਵੇਂ ਇਕੱਲਾ ਹੀ ਹੋਏ, ਅੰਦਰੋਂ ਬੜਾ ਦੁਖੀ ਹੈ। ਇਸ ਕਰਕੇ ਗੁਰੂ ਬਾਬਾ ਜੀ ਕਹਿੰਦੇ ਜਦੋਂ ਗੁਰੂ ਕੋਲ ਆਏ ਪਤਾ ਲੱਗਾ ਹਰ ਕੀਰਤ ਕਲਯੁਗ ਪਦ ਉੱਤਮ। ਵੇ ਵਾਹਿਗੁਰੂ ਜੀ ਦੀ ਕੀਰਤੀ ਕਰਨੀ, ਵਾਹਿਗੁਰੂ ਜੀ ਦੀ ਸਿਵ ਸਲਾਹ ਕਰਨੀ ਸਭ ਤੋਂ ਵੱਡਾ ਰੁਤਬਾ ਹੈ, ਸਭ ਤੋਂ ਵੱਡੀ ਪਦਵੀ ਹੈ, ਔਰ ਇਹ ਜਿਹੜੀ ਹੈ ਪਾਈਏ ਸਤਿਗੁਰੂ ਮਾਂਝਾ। ਪਰ ਇਹ ਜਿਹੜੀ ਹੈ ਨਾ ਵਾਹਿਗੁਰੂ ਜੀ ਦੀ ਕੀਰਤੀ ਕਰਨ ਦੀ ਦਾਤ ਮਿਲਣੀ ਗੁਰੂ ਕੋਲ ਆ ਕੇ, ਆਪਣੇ ਯਤਨ ਨਾਲ ਨਹੀਂ ਮਿਲਣੀ। ਵਾਹਿਗੁਰੂ ਜੀ ਦੀ ਸਿਫਤ ਸਲਾਹ ਦੀ ਸੋਝੀ ਮਿਲਣੀ ਗੁਰੂ ਕੋਲ ਆ ਕੇ, ਗਿਆਨ ਗੁਰੂ ਨੇ ਦੇਣਾ ਹੈ।
ਹਉਮ ਬਲਿਹਾਰੀ ਸਤਿਗੁਰੇ ਆਪਣੇ ਜਿਨ ਗੁਪਤ ਨਾਮ ਪਰਗਾਜਾ।
ਗੁਰਦੇਵ ਗੁਰੂ ਰਾਮਦਾਸ ਜੀ ਮਹਾਰਾਜ ਕਹਿੰਦੇ ਨੇ ਮੈਂ ਆਪਣੀ ਸਤਿਗੁਰ ਤੋਂ ਬਲਿਹਾਰ ਹਾਂ। ਗੁਰਦੇਵ ਕਹਿੰਦੇ ਇੱਕ ਵਾਰੀ ਨਹੀਂ, ਬਲਿਹਾਰੀ ਗੁਰ ਆਪਣੇ ਦੁਹਾੜੀ ਸਦਵਾਰ। ਆਪਣੇ ਗੁਰੂ ਤੋਂ ਦਿਨ ਚ ਕਈ ਕਈ ਵਾਰੀ ਵਾਰ ਨੇ ਜਾਣਾ, ਕੁਰਬਾਨ ਜਾਣਾ, ਜਿਸ ਸਤਿਗੁਰੂ ਨੇ ਮੇਰੇ ਅੰਦਰ ਜਿਹੜਾ ਨਾਮ ਸੀ ਨਾ ਗੁਪਤ, ਕਿਉਂਕਿ ਨਾਮ ਅੰਦਰ ਹੀ ਹੈ। ਸਰੋਵਰ ਦਾ ਪਾਣੀ ਕੱਖ ਕਾਣ ਨਾਲ ਢਕਿਆ ਜਾਂਦਾ ਹੈ, ਇਹਦਾ ਇਹ ਮਤਲਬ ਨਹੀਂ ਕਿ ਪਾਣੀ ਕਿਤੇ ਚਲਿਆ ਗਿਆ। ਉਸ ਕੱਖ ਕਾਣ ਨੂੰ ਪਰੇ ਕਰਾਂਗੇ ਤੇ ਅੰਦਰੋਂ ਪਾਣੀ ਪ੍ਰਗਟ ਹੋ ਜਾਏਗਾ। ਨਾਮ ਹਰ ਮਨੁੱਖ ਦੇ ਅੰਦਰ ਹੈ, ਭਾਵੇਂ ਕੋਈ ਚੋਰ ਹੈ, ਭਾਵੇਂ ਸੰਤ ਹੈ, ਭਾਵੇਂ ਚੰਗਾ ਹੈ, ਭਾਵੇਂ ਮਾੜਾ, ਭਾਵੇਂ ਪੜ੍ਹਿਆ, ਭਾਵੇਂ ਅਨਪੜ੍ਹਿਆ, ਹਰ ਮਨੁੱਖ ਦੇ ਅੰਦਰ ਨਾਮ ਹੈ। ਪਰ ਅੰਦਰੋਂ ਭਰਮ ਕਰਕੇ, ਅਗਿਆਨਤਾ ਕਰਕੇ, ਕੂੜਕ ਸੱਤ ਦੇ ਨਾਲ ਉਹ ਨਾਮ ਜਿਹੜਾ ਸੀ ਨਾ ਉਹਦੇ ਤੇ ਇੱਕ ਪਰਦਾ ਆ ਗਿਆ, ਤੇ ਜਦੋਂ ਗੁਰੂ ਕੋਲ ਆਉਂਦੇ ਹਾਂ ਗੁਰੂ ਜਿਹੜਾ ਉਸ ਪਰਦੇ ਨੂੰ ਦੂਰ ਕਰਦਾ। ਨਾਮ ਅੰਦਰੋਂ ਮਿਲਦਾ ਹੈ, ਗੁਰੂ ਗਿਆਨ ਦੇ ਕੇ ਉਸ ਪਰਦੇ ਨੂੰ ਦੂਰ ਕਰਦਾ ਹੈ। ਗੁਰਦੇਵ ਕਹਿੰਦੇ ਆਪਣੇ ਸਤਿਗੁਰੂ ਤੋਂ ਬਲਿਹਾਰ ਜਿਸ ਸਤਿਗੁਰੂ ਜੀ ਨੇ ਗੁਪਤ ਨਾਮ ਪ੍ਰਗਾਂਝਾ, ਮੇਰੇ ਅੰਦਰ ਜੋ ਵਾਹਿਗੁਰੂ ਜੀ ਦਾ ਨਾਮ ਗੁਪਤ ਹੋ ਗਿਆ ਸੀ ਨਾ, ਲੁਕ ਗਿਆ ਸੀ, ਉਹਨੂੰ ਪ੍ਰਗਟ ਕਰ ਦਿੱਤਾ। ਦੇਖੋ ਗੁਰੂ ਕੋਲ ਆਉਣਾ ਉਦੋਂ ਸਾਡਾ ਸਫਲ ਹੋ ਜਾਏਗਾ, ਪ੍ਰਵਾਨ ਹੋ ਜਾਏਗਾ, ਜਦੋਂ ਗੁਰੂ ਦੇ ਗਿਆਨ ਦੇ ਆਪਾਂ ਅੰਦਰੋਂ ਨਾਮ ਨੂੰ ਪ੍ਰਗਟ ਕਰ ਲਿਆ, ਨਾਮ ਦਾ ਪ੍ਰਗਾਸ਼ ਹੋ ਗਿਆ। ਇਸ ਕਰਕੇ ਗੁਰਦੇਵ ਕਹਿੰਦੇ ਮੈਂ ਆਪਣੇ ਸਤਿਗੁਰੂ ਜੀ ਤੋਂ ਬਲਿਹਾਰ ਜਾਂਦਾ ਹਾਂ।
ਦਰਸ਼ਨ ਸਾਧ ਮਿਲਿਓ ਵੱਡ ਭਾਗੀ, ਸਭ ਕਿਲ ਬਿਖ ਗਏ ਗਵਾਜਾ।
ਤੇ ਸਤਿਗੁਰੂ ਜੀ ਦੇ ਦਰਸ਼ਨ ਮਿਲਦੇ ਵੱਡ ਭਾਗੀਆਂ ਨੂੰ ਨੇ। ਗੁਰੂ ਦਾ ਅਰਥ ਇਹ ਨਹੀਂ ਹੈ ਕਿ ਕੋਈ ਵੱਡੇ ਤਖ਼ਤ ਤੇ ਬੈਠਾ ਜਾਂ ਉਹਨੇ ਗੁਰੂ ਸਾਹਿਬ ਦੀ ਰੀਸ ਕਰਕੇ ਪਖੰਡੀ, ਕਿਸੇ ਕਲਗੀ ਲਾ ਲਈ, ਕਿਸੇ ਚੋਲਾ ਪਾ ਲਿਆ ਤੇ ਗੁਰੂ ਬਣ ਗਿਆ। ਗੁਰੂ ਦਾ ਅਰਥ ਕਦਾਚਿਤ ਨਹੀਂ ਹੈ। ਗੁਰੂ ਤਾਂ ਇੱਕ ਅਵਸਥਾ ਹੈ, ਗੁਰੂ ਇੱਕ ਉਹ ਅਵਸਥਾ ਹੈ ਜਿਹਦੇ ਕੋਲ ਜਾ ਕੇ ਮਨੁੱਖ ਦੇ ਅੰਦਰੋਂ ਅਗਿਆਨਤਾ ਮਿਟ ਜਾਂਦੀ ਹੈ। ਗੁਰੂ ਦੀ ਗੱਲ ਸਤਿਗੁਰੂ ਜੀ ਨੇ ਕੀਤੀ ਹੈ, ਜੈਸਾ ਸਤਿਗੁਰੂ ਸੁਣੀ ਦਾ ਤੈਸੋ ਹੀ ਮੈਂ ਡੀਟ, ਵਿਛੜਿਆ ਮੇਲੇ ਪ੍ਰਭੂ ਹਰ ਦਰਗੇ ਕਾ ਮਸੀਟ, ਹਰ ਨਾਮੋ ਮੰਤਰ ਦਿਰੜਾਏ ਦਾ ਕੱਟੇ ਹੋ ਨਿਰੋਗ। ਗੁਰੂ ਉਹ ਹੈ ਜਿਹੜਾ ਜੀਵ ਨੂੰ ਪ੍ਰਮਾਤਮਾ ਨਾਲ ਜੋੜ ਦੇਵੇ, ਗੁਰੂ ਉਹ ਹੈ ਜਿਹੜਾ ਮਨੁੱਖ ਦੇ ਅੰਦਰੋਂ ਹੰਕਾਰ ਨੂੰ ਨਿਵਰਤ ਕਰ ਦੇਵੇ, ਕੱਟ ਦੇਵੇ, ਗੁਰੂ ਉਹ ਹੈ ਜਿਹੜਾ ਮਨੁੱਖ ਦੇ ਅੰਦਰੋਂ ਨਾਮ ਦਾ ਪ੍ਰਗਾਸ਼ ਕਰ ਦੇਵੇ। ਗੁਰੂ ਕੋਲ ਆਉਣਾ ਵੀ ਸਫਲ ਤਾਂ ਸਾਡਾ ਹੈ, ਤੇ ਗੁਰੂ ਦੀ ਵੀ ਵਡਿਆਈ ਇਹਦੇ ਵਿੱਚ ਹੈ ਕਿ ਗੁਰੂ ਕੋਲ ਆ ਕੇ ਬੰਦਾ ਨਾਮ ਨਾਲ ਜੁੜ ਜਾਏ। ਇਸ ਕਰਕੇ ਗੁਰਦੇਵ ਕਹਿੰਦੇ ਨੇ ਮੈਂ ਆਪਣੇ ਸਤਿਗੁਰੂ ਜੀ ਦੇ ਦੀਦਾਰ ਵੱਡੇ ਭਾਗਾਂ ਨਾਲ ਮਿਲਦੇ ਨੇ। ਦੇਖੋ ਸਾਡੇ ਬਹੁਤ ਵੱਡੇ ਭਾਗ ਗੁਰਸਿੱਖੋ, ਸਾਨੂੰ ਸਤਿਗੁਰੂ ਜੀ ਦੇ ਦੀਦਾਰ ਪ੍ਰਾਪਤ ਹੋਏ ਨੇ। ਸਤਿਗੁਰੂ ਜੀ ਦੇ ਦਰਸ਼ਨ ਸਫਲ ਕਦੋਂ ਨੇ? ਬਾਬਾ ਕਬੀਰ ਸਾਹਿਬ ਜੀ ਨੇ ਇੱਕ ਬਚਨ ਕਿਹਾ ਸੀ, ਗੁਰ ਮਿਲਿਆ ਤਬ ਜਾਣੀਏ ਜਾਂ ਮਿੱਟੇ ਮੂੰਹ ਤਬ ਤਨ ਤਾਪ। ਗੁਰੂ ਮਿਲਿਆ ਹੋਇਆ ਉਦੋਂ ਹੀ ਜਾਣੋ ਜਦੋਂ ਹਿਰਦੇ ਚੋਂ ਹੰਕਾਰ ਮਿਟ ਜਾਏ, ਹਿਰਦੇ ਚੋਂ ਤ੍ਰਿਸ਼ਨਾ ਮਿਟ ਜਾਏ। ਇਵੇਂ ਕਹਾਂਗੇ ਨਾ, ਸਰੋਵਰ ਚ ਇਸ਼ਨਾਨ ਕੀਤਾ ਤਾਂ ਹੀ ਸਫਲ ਹੈ ਜੇ ਸਰੀਰ ਨੂੰ ਠੰਡ ਪੈ ਜਾਏ, ਸਰੀਰ ਦੀ ਮੈਲ ਨੱਥ ਜੇ। ਜੇ ਸਰੋਵਰ ਚ ਇਸ਼ਨਾਨ ਕਰਦੇ ਹੋਏ ਆਪਾਂ ਤਪਦੇ ਰਹੇ, ਮਤਲਬ ਇਸ਼ਨਾਨ ਨਹੀਂ ਕੀਤਾ। ਗੁਰੂ ਕੋਲ ਆਉਣ ਦਾ ਅਰਥ ਹੈ ਕਿ ਗੁਰੂ ਕੇ ਦੀਦਾਰ ਕਰਦੇ ਹਾਂ, ਸਾਡੀ ਸੁਰਤ ਗੁਰੂ ਕੇ ਸ਼ਬਦ ਵਿੱਚ ਜੁੜ ਜਾਏ। ਗੁਰੂ ਦੇ ਦਰਸ਼ਨ ਦੀਦਾਰ ਕੀ ਨੇ? ਅੱਜ ਧੰਨ ਸਿੰਘ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪਾਵਨ ਪ੍ਰਕਾਸ਼ ਤੋਂ ਗੁਰਤਾ ਗੱਦੀਪੁਰ ਮਨਾ ਰਹੇ, ਗੁਰੂ ਦੇ ਦਰਸ਼ਨ ਦੀਦਾਰ ਕੀ ਨੇ? ਗੁਰਦੇਵ ਨੇ ਕਿਹਾ ਸੀ ਜੇ ਸਿੱਖ ਗੁਰ ਦਰਸ਼ਨ ਕੀ ਚਾਹੇ, ਦਰਸ਼ਨ ਕਰੇ ਗ੍ਰੰਥ ਜੀ ਆਏ। ਜਿਸ ਸਿੱਖ ਨੇ ਮੇਰੇ ਨਾਲ ਗੱਲਬਾਤ ਕਰਨੀ ਹੈ ਨਾ, ਉਹ ਗੁਰਬਾਣੀ ਨੂੰ ਪੜ੍ਹੇ ਸੁਣੇ ਵਿਚਾਰੇ ਸਾਥ, ਗੁਰਬਾਣੀ ਨੂੰ ਪੜ੍ਹੇ ਸੁਣੇ ਤੇ ਵਿਚਾਰ ਨਾਲ ਪੜ੍ਹੇ। ਗੁਰੂ ਗ੍ਰੰਥ ਸਾਹਿਬ ਜੀ ਦੇ ਦੀਦਾਰ ਨੇ ਕਿ ਗੁਰਬਾਣੀ ਵਿੱਚ ਆਪਣੀ ਸੁਰਤ ਜੋੜ ਲੈਣੀ, ਸੁਰਤ ਦੇ ਨਾਲ ਗੁਰੂ ਕੀ ਆਪਾਂ ਦੀਦਾਰ ਕਰਨੇ। ਦੇਖੋ ਗੁਰੂ ਕੋਈ ਸਰੀਰ ਨਹੀਂ ਹੈ, ਗੁਰੂ ਕੋਈ ਆਕਾਰ ਨਹੀਂ ਹੈ, ਤੇ ਇਹਨਾਂ ਅੱਖਾਂ ਨਾਲ ਗੁਰੂ ਦੇ ਦੀਦਾਰ ਵੀ ਨਹੀਂ ਹੋਣੇ। ਇੱਥੇ ਤੇ ਭੈ ਕੇ ਚਰਨ ਕਰ ਭਾਵ ਕਿ ਲੋਇਣ ਸੁਰਤ ਕਰੇ, ਸੁਰਤ ਦੀਆਂ ਅੱਖਾਂ ਨਾਲ ਗੁਰੂ ਕੇ ਦੀਦਾਰ ਕਰਨੇ ਨੇ। ਗੁਰਦੇਵ ਕਹਿੰਦੇ ਜਿਨ੍ਹਾਂ ਦੇ ਵੱਡੇ ਭਾਗ ਹੁੰਦੇ ਨੇ ਉਹਨਾਂ ਨੂੰ ਸਤਿਗੁਰੂ ਜੀ ਦੇ ਦੀਦਾਰ ਪ੍ਰਾਪਤ ਹੋ ਜਾਂਦੇ, ਜਿਨ੍ਹਾਂ ਨੂੰ ਗੁਰੂ ਕੇ ਦੀਦਾਰ ਪ੍ਰਾਪਤ ਹੋ ਗਏ, ਜਿਨ੍ਹਾਂ ਦੀ ਸੁਰਤ ਗੁਰੂ ਕੇ ਸ਼ਬਦ ਨਾਲ ਜੁੜ ਗਈ, ਸਭ ਕਿਲਵਿਖ ਗਏ ਗਵਾਂਝਾ ਉਹਨਾਂ ਨੇ ਅੰਦਰੋਂ ਕਿਲਵਿਖ ਦਾ ਅਰਥ ਕਿ ਪਾਪਾਂ ਦੀ ਜਿਹੜੀ ਵਜ੍ਰ ਮਹਿਲ ਅੰਦਰ ਜੰਮੀ ਪਈ ਹੈ ਨਾ, ਕਿਲਵਿਖ ਵਜ੍ਰ ਪਾਪ ਜਿਹੜੇ ਅੰਦਰ ਨੇ ਗੁਆਚ ਜਾਂਦੇ, ਨਸ਼ਟ ਹੋ ਜਾਂਦੇ ਨੇ, ਉਹਨਾਂ ਦੀ ਸੁਰਤ ਜਿਹੜੀ ਪਵਿੱਤਰ ਹੋ ਜਾਂਦੀ। ਜਦੋਂ ਸੁਰਤ ਸ਼ਬਦ ਨਾਲ ਜੁੜੇਗੀ ਇਹ ਗੁਰੂ ਕੇ ਦੀਦਾਰ ਨੇ, ਕਿਉਂਕਿ ਸ਼ਬਦ ਸਾਡਾ ਗੁਰੂ ਹੈ ਤੇ ਸਿੱਖ ਬਣਨਾ ਸੁਰਤ ਨੇ। ਜਦੋਂ ਸੁਰਤ ਸ਼ਬਦ ਨਾਲ ਜੁੜੇਗੀ ਇਹ ਸਿੱਖ ਗੁਰੂ ਕੇ ਦੀਦਾਰ ਕਰ ਰਹੇ ਹੈ, ਜਦੋਂ ਸੁਰਤ ਸ਼ਬਦ ਨਾਲ ਜੁੜ ਗਈ ਉਦੋਂ ਸੁਰਤ ਆਪਣੇ ਆਪ ਪਵਿੱਤਰ ਹੋ ਜਾਏਗੀ। ਦੇਖੋ ਤਨ ਦੀ ਮੈਲ ਤੇ ਪਾਣੀ ਨਾਲ ਲੱਥਣੀ ਹੈ, ਪਰ ਮਨ ਦੀ ਮੈਲ ਜਿਹੜੀ ਇਹ ਬਾਣੀ ਨਾਲ ਲੱਥਣੀ ਹੈ। ਹਰ ਰੋਜ਼ ਬਚਨ ਪੜ੍ਹਦੇ ਭਰੀਏ ਮਤ ਪਾਪਾਂ ਕੇ ਸੰਗ ਉਹ ਧੋਪੈ ਨਾਵੇਂ ਕੇ ਰੰਗ। ਜਦੋਂ ਆਪਾਂ ਸੁਰਤ ਦੇ ਰਾਹੀਂ ਸ਼ਬਦ ਦੀ ਵਿਚਾਰ ਚ ਲਿਵਲੀਨ ਹੋ ਗਏ, ਸਤਿਗੁਰੂ ਜੀ ਨੇ ਜੋ ਸਾਨੂੰ ਤੀਰ ਦਿੱਤੇ ਨਾ, ਤੀਰਥ ਨਹਾਵਣ ਜਾਓ, ਤੀਰਥ ਨਾਮ ਹੈ, ਤੀਰ ਸ਼ਬਦ ਵਿਚਾਰ ਅੰਤਰ ਗਿਆਨ ਹੈ। ਗੁਰੂ ਕੇ ਸ਼ਬਦ ਦੀ ਵਿਚਾਰ ਨੂੰ ਅੰਦਰ ਵਸਾ ਲੈਣਾ, ਗਿਆਨ ਨੂੰ ਅੰਦਰ ਵਸਾ ਲੈਣਾ, ਅੰਦਰੋਂ ਅਗਿਆਨਤਾ ਅੰਦਰੋਂ ਭਰਮ ਭੁਲੇਖੇ ਦੂਰ ਕਰ ਲੈਣੇ, ਇਹ ਸਮਝੋ ਗੁਰੂ ਕੇ ਦੀਦਾਰ ਹੋ ਗਏ। ਤੇ ਗੁਰਦੇਵ ਕਹਿੰਦੇ ਵੀ ਜਿਨ੍ਹਾਂ ਨੂੰ ਗੁਰੂ ਦੇ ਦੀਦਾਰ ਵਡਭਾਗੀਆਂ ਨੂੰ ਪ੍ਰਾਪਤ ਹੋ ਗਏ ਉਹਨਾਂ ਨੇ ਅੰਦਰੋਂ ਕਿਲਵਿਖ ਗਏ ਗਵਾਂਝਾ, ਕਿਲਵਿਖ ਖਤਮ ਹੋ ਗਏ, ਪਾਪਾਂ ਦੀ ਮੈਲ ਖਤਮ ਹੋ ਗਈ। ਉੱਥੇ ਤੋਂ ਨਸ ਵੰਜੋ ਕਿਲਵਿਖੋ ਕਰਤਾ ਕਰ ਆਇਆ, ਦੂਤ ਹਦਾਨ ਪਿਆ ਗੋਬਿੰਦ ਪ੍ਰਗਟਾਇਆ। ਉੱਥੋਂ ਕਿਲਵਿਖ ਭੱਜ ਗਏ, ਉੱਥੇ ਗੋਬਿੰਦ ਪ੍ਰਗਟ ਹੋ ਗਿਆ। ਗੁਰਦੇਵ ਕਹਿੰਦੇ ਵਡਭਾਗੀਆਂ ਨੂੰ ਇਹ ਦਾਤ ਪ੍ਰਾਪਤ ਹੁੰਦੀ ਹੈ ਕਿ ਉਹਨਾਂ ਦੇ ਅੰਦਰ ਪਾਪ ਮਿਟ ਜਾਂਦੇ ਹਨ।
ਸਤਿਗੁਰ ਸਾਹੂ ਪਾਇਆ ਵਡਦਾਨਾ, ਹਰ ਕੀਏ ਬਾਹੁ ਗੁਣ ਸਾਂਝਾ।
ਕਈ ਜਿਨ੍ਹਾਂ ਨੂੰ ਸਤਿਗੁਰੂ ਜੋ ਸ਼ਾਹੂਕਾਰ ਹੈ, ਵਡਦਾਨਾ ਦਾ ਅਰਥ ਕਿ ਵੱਡ ਸਿਆਣਾ, ਵੱਡਾ ਦਾਨਾ ਹੈ, ਮਹਾਨ। ਸਤਿਗੁਰੂ ਵਰਗਾ ਸ਼ਾਹੂਕਾਰ ਹੀ ਕੋਈ ਨਹੀਂ ਹੈ ਦੁਨੀਆਂ ਦੇ। ਸਾਹੂਕਾਰ ਕੋਈ ਧਨ ਦਿੰਦਾ ਹੋਏਗਾ, ਕੋਈ ਦੁਨੀਆਂ ਦੇ ਪਦਾਰਥ ਦਿੰਦਾ ਹੋਏਗਾ, ਸਤਿਗੁਰ ਸਿੱਖ ਕਹੋ ਨਹਿਮ ਤਨ ਦੇ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਗੱਲ ਕਹੀ ਹੈ ਕਿ ਸਤਿਗੁਰ ਸ਼ਾਹ ਜਿਹੜਾ ਹੈ ਉਹਦੀ ਵਡਿਆਈ ਸੁਣ ਸੁਣ ਕੇ ਦੁਨੀਆਂ ਗੁਰੂ ਕੋਲ ਆਉਂਦੀ ਹੈ। ਦੁਨੀਆਂ ਦੇ ਲੋਕੋ ਜੋ ਦਾਤ ਗੁਰੂ ਪਾਸੋਂ ਮਿਲਦੀ ਉਹ ਦੁਨੀਆਂ ਦਾ ਕੋਈ ਸ਼ਾਹੂਕਾਰ ਨਹੀਂ ਦੇ ਸਕਦਾ। ਸਤਿਗੁਰੂ ਮਹਾਨ ਦਾਨਾ, ਮਹਾਨ ਸ਼ਾਹੂਕਾਰ ਹੈ। ਜਦੋਂ ਗੁਰੂ ਕੋਲ ਆਏ ਕੀ ਇਹ ਬਹੁ ਗੁਣ ਸਾਂਝਾ, ਇੱਥੇ ਆ ਕੇ ਗੁਣਾਂ ਦੀ ਸਾਂਝ ਕੀਤੀ ਆਪਾਂ, ਗੁਰਾਂ ਦੀ ਦਾਤ ਪ੍ਰਾਪਤ ਹੋਈ। ਗੁਰਦੇਵ ਨੇ ਸਾਨੂੰ ਇੱਕ ਸੋਝੀ ਵੀ ਦਿੱਤੀ, ਜਦੋਂ ਸੰਗਤ ਚਾਹੁਣੇ ਸਾਂਝ ਕੀ ਜਾ ਗੁਣਾਂ ਕੇਰੀ ਛਾੜ ਅਵਗੁਣ ਚੱਲੀਏ। ਆਪਾਂ ਇੱਥੇ ਔਗੁਣ ਤਿਆਗਣੇ ਨੇ ਤੇ ਗੁਣਾਂ ਨੂੰ ਗ੍ਰਹਿਣ ਕਰਨਾ। ਗੁਰੂ ਕੋਲ ਆਪਾਂ ਗੁਣ ਪ੍ਰਾਪਤ ਕਰਨ ਲਈ ਆਉਣਾ। ਵਡਭਾਗੀ ਨੇ ਉਹ ਸਾਰੇ ਜਿਹੜੇ ਸਤਿਗੁਰੂ ਕੋਲ ਜਿੱਥੇ ਵੀ ਆਉਂਦੇ ਨੇ ਵਡਭਾਗੀ ਨੇ, ਪਰ ਇੱਥੇ ਆਉਣਾ ਉਦੋਂ ਸਫਲ ਹੋਏਗਾ ਜਦੋਂ ਆਪਾਂ ਗੁਣਾਂ ਦੀ ਸਾਂਝ ਸਤਿਗੁਰੂ ਜੀ ਦੇ ਨਾਲ ਕਰਾਂਗੇ।
ਜਿਨ ਕੋ ਕਿਰਪਾ ਕਰੀ ਜਗ ਜੀਵਨ, ਹਰ ਉਰ ਧਾਰਿਓ ਮਨ ਮਾਜਾ।
ਜਗਤ ਦੇ ਜੀਵਨ ਅਕਾਲ ਪੁਰਖ ਵਾਹਿਗੁਰੂ ਜੀ ਨੇ ਜਿਨ੍ਹਾਂ ਮਨੁੱਖਾਂ ਤੇ ਕਿਰਪਾ ਦ੍ਰਿਸ਼ਟ ਕੀਤੀ ਉਹਨਾਂ ਨੇ ਵਾਹਿਗੁਰੂ ਜੀ ਦੇ ਨਾਮ ਨੂੰ ਆਪਣੇ ਮਨ ਚ ਵਸਾ ਲਿਆ, ਗੁਰੂ ਕੇ ਉਪਦੇਸ਼ ਰਾਹੀਂ ਆਪਣੇ ਹਿਰਦੇ ਚ ਪ੍ਰਮਾਤਮਾ ਦੇ ਨਾਮ ਨੂੰ ਸੰਭਾਲ ਲਿਆ। ਮਾਫ਼ ਕਰਨਾ, ਜਿੰਨਾ ਚਿਰ ਉਹਦੀ ਮਿਹਰ ਨਾ ਹੋਵੇ ਆਪਣੇ ਯਤਨ ਦੇ ਨਾਲ ਇਹ ਦਾਤ ਨਹੀਂ ਮਿਲਦੀ, ਦੇਣੀ ਗੁਰੂ ਨੇ ਹੈ, ਪ੍ਰਾਪਤ ਗੁਰੂ ਪਾਸੋਂ ਹੋਣੀ ਹੈ। ਪਰ ਬਾਬਾ ਫਰੀਦ ਸਾਹਿਬ ਜੀ ਦਾ ਇੱਕ ਬਚਨ ਕਿ ਦਾਤੀ ਸਾਹਿਬ ਸੰਧੀਆਂ ਕਿਆ ਚੱਲਾ ਤਿਸ ਨਾਲ, ਇੱਕ ਜਾਗਣ ਦੇ ਨਾਲ ਹੈ ਨੇ ਇੱਕ ਨਾ ਸੁੱਤਿਆਂ ਦੇ ਉਠਾਲ। ਕਈ ਵਾਰੀ ਬੰਦਾ ਯਤਨ ਕਰਦੇ ਕਿ ਆਪਣੀ ਸਿਆਣਪ ਨਾਲ, ਗੁਰਦੇਵ ਨੇ ਸਾਨੂੰ ਹਉਮੈ ਤੋਂ ਬਚਣ ਲਈ ਥਾਂ ਥਾਂ ਤੇ ਸੁਚੇਤ ਕੀਤਾ। ਅੰਮ੍ਰਿਤ ਵੇਲੇ ਜਾਗਣਾ ਵਡਭਾਗੀਆਂ ਨੂੰ ਪ੍ਰਾਪਤ ਹੁੰਦਾ ਹੈ, ਬਾਣੀ ਪੜ੍ਹਨਾ ਸੰਗ ਚੋਣਾ ਵਡਭਾਗੀਆਂ ਨੂੰ ਪ੍ਰਾਪਤ ਹੁੰਦਾ ਹੈ, ਪਰ ਸਭ ਕੁਝ ਕਰਦਿਆਂ ਇੱਕ ਦਾਤ ਚੇਤੇ ਰੱਖਣੀ ਕਿ ਦਾਤੀ ਸਹਿਬ ਸੰਧੀਆਂ ਕਿਆ ਚੱਲੇ ਤਿਸ ਨਾਲ। ਇੱਥੇ ਆਪਾਂ ਗੁਰੂ ਦੀ ਨਜ਼ਰੇ ਰਹਿਣ ਦੇ ਪਾਤਰ ਬਣਨਾ, ਇਹ ਨਹੀਂ ਕਿ ਦੁਨੀਆਂ ਦੀ ਨਜ਼ਰਾਂ ਚ ਆਪਾਂ ਜਾਗੇ ਮਾਣਨਾ। ਜੇ ਗੁਰੂ ਦੀਆਂ ਪ੍ਰਭੂ ਦੀਆਂ ਨਜ਼ਰਾਂ ਚ ਪ੍ਰਵਾਨ ਨਾ ਹੋ ਸਕੇ, ਸਤਿਗੁਰੂ ਜੀ ਦਾ ਇੱਕ ਬਚਨ ਹੈ ਕਿ ਜੇ ਤਿਸ ਨਦਰ ਨਾ ਆ ਗਈ ਤਾਂ ਵਾਤ ਨਾ ਪੁੱਛਾ, ਕਿ ਸਾਡੀ ਕਿਸੇ ਨੇ ਵਾਤ ਨਹੀਂ ਪੁੱਛਣੀ। ਜਦੋਂ ਵੀ ਗੁਰੂ ਕੋਲ ਆਉਣਾ ਇੱਕ ਖਿਆਲ ਲੈ ਕੇ ਆਪਾਂ ਗੁਰੂ ਦੀਆਂ ਨਜ਼ਰਾਂ ਚ ਪ੍ਰਵਾਨ ਹੋਣਾ, ਗੁਰੂ ਪਾਸੋਂ ਗਿਆਨ ਲੈ ਕੇ ਆਪਣੇ ਆਪ ਨੂੰ ਸਵਾਰ ਕੇ ਅਜਿਹੇ ਸੋਹਣੇ ਬਣਾਉਣਾ ਕਿ ਗੁਰੂ ਸਾਹਿਬ ਜੀ ਸਾਨੂੰ ਪਿਆਰ ਕਰਨ, ਸਾਨੂੰ ਗੁਰੂ ਨਗਰ ਨਾਲ ਜਾਣਾ ਪਏ, ਗੁਰੂ ਸਾਨੂੰ ਪਿਆਰ ਕਰਨ। ਦੇਖੋ ਨਾ ਭਾਈ ਲਾਲੋ ਜੀ ਦੀ ਕੀ ਵਡਿਆਈ ਸੀ, ਬਾਬਾ ਨਾਨਕ ਜੀ ਉਹਦੇ ਘਰੇ ਚਲੇ ਗਏ, ਕਿਉਂਕਿ ਭਾਈ ਲਾਲੋ ਜੀ ਵਾਹਿਗੁਰੂ ਜੀ ਦੇ ਪਿਆਰ ਜੁੜ ਕੇ ਆਪਣੀ ਜ਼ਿੰਦਗੀ ਨੂੰ ਉਹਨਾਂ ਨੇ ਸਵਾਰਿਆ ਸੀ। ਬਾਬਾ ਫਰੀਦ ਸਾਹਿਬ ਜੀ ਨੇ ਇੱਕ ਗੱਲ ਕੀ ਬੰਦਿਆਂ ਰੱਬ ਨੂੰ ਮਿਲਣੇ ਨਾ, ਇਹ ਗੱਲ ਚੇਤੇ ਰੱਖ ਲੈ, ਰੱਬ ਦਾ ਇੱਕ ਵਿਧਾਨ ਹੈ ਕਿ ਆਪ ਸਵਾਰੇ ਮੈਂ ਮਿਲੇ, ਮੈਂ ਮਿਲਿਆ ਸੁਖ ਹੋਏ। ਫਰੀਦਾ ਜੇ ਤੂੰ ਮੇਰਾ ਹੋ ਰਹੇ ਸਭ ਜਗ ਤੇਰਾ ਹੋਏ, ਆਪਣੇ ਆਪ ਨੂੰ ਸਵਾਰਨਾ ਹੈ ਗੁਰੂ ਕੋਲ ਆ ਕੇ। ਵੀ ਜਿਹਨਾਂ ਦੇ ਭਾਗ ਜਾਗ ਪਏ ਉਹਨਾਂ ਨੇ ਗੁਰੂ ਦੇ ਗਿਆਨ ਰਾਹੀਂ ਆਪਣੇ ਆਪ ਨੂੰ ਸੰਭਾਲ ਲਿਆ, ਉਹਨਾਂ ਤੇ ਮਿਹਰ ਹੋ ਗਈ, ਉਹਨਾਂ ਨੇ ਹਿਰਦੇ ਚ ਵਾਹਿਗੁਰੂ ਜੀ ਦੇ ਨਾਮ ਨੂੰ ਵਸਾ ਲਿਆ।
ਧਰਮ ਰਾਏ ਦਰ ਕਾਗਦ ਫਾਰੇ, ਜਨ ਨਾਨਕ ਲੇਖਾ ਸਮਝਾ।
ਧਰਮ ਰਾਏ ਦੇ ਦਰ ਤੇ ਉਹਨਾਂ ਦੇ ਕਾਗਜ਼ ਪੜ ਗਏ। ਧਰਮ ਰਾਏ ਦੇ ਨਾਂ ਤੇ ਬੜਾ ਡਰਾਇਆ ਜਾਂਦਾ, ਦੁਨੀਆਂ ਡਰਦੀ ਵੀ ਹੈ। ਗੁਰਦੇਵ ਕਹਿੰਦੇ ਜਿਨ੍ਹਾਂ ਦੇ ਕੋਲ ਗੁਰੂ ਦਾ ਗਿਆਨ ਆ ਗਿਆ, ਦੇਖੋ ਜਮ ਰਾਜ ਧਰਮ ਰਾਜ ਜਾਂ ਧਾਰਮਿਕ ਜਗਤ ਅੰਦਰ ਡਰਾ ਡਰਾ ਕੇ ਲੋਕਾਂ ਨੂੰ ਧਰਮ ਨਾਲ ਜੋੜਿਆ ਜਾਂਦਾ, ਪਰ ਗੁਰਬਾਣੀ ਨੇ ਤੇ ਸਾਡਾ ਡਰ ਕੱਟਿਆ। ਗੁਰਬਾਣੀ ਕਹਿੰਦੀ ਫਿਰ ਉਹ ਜਮ ਮਾਰਿਆ ਨਾ ਜਾਈ, ਗੁਰ ਕੇ ਸ਼ਬਦ ਹੈ ਨੇੜ ਨਾ ਆਈ, ਸ਼ਬਦ ਸੁਣੀ ਤਾਂ ਦੂਰੋਂ ਭਾਗੇ ਮਤ ਮਾਰੇ, ਹਰ ਜੀ ਉਹ ਵੇ ਪ੍ਰਵਾਹ ਆਈ। ਜਿਸ ਮਨੁੱਖ ਦੇ ਅੰਦਰ ਗੁਰੂ ਕਾ ਸ਼ਬਦ ਵੱਸ ਜਾਂਦਾ, ਉਪਦੇਸ਼ ਵੱਸ ਜਾਂਦਾ, ਧਰਮ ਰਾਜ ਤੇ ਉਹਦੇ ਕੋਲ ਡਰ ਦਾ ਸੌ ਸੌ ਕੁ ਭੱਜਦਾ। ਇਸ ਕਰਕੇ ਜਿਨ੍ਹਾਂ ਦੇ ਅੰਦਰ ਗੁਰੂ ਦਾ ਸ਼ਬਦ ਵੱਸ ਗਿਆ, ਗੁਰਦੇਵ ਕਹਿੰਦੇ ਨੇ ਉਹਨਾਂ ਦੇ ਅੰਦਰੋਂ ਧਰਮ ਰਾਏ ਦਰ ਕਾਗਜ਼ ਫਾੜੇ, ਧਰਮ ਰਾਏ ਦੇ ਦਰ ਤੇ ਕਾਗਜ਼ ਫਾੜ ਗਏ, ਭਾਵ ਕਿ ਉਹਨਾਂ ਦੀ ਜ਼ਿੰਦਗੀ ਅੰਦਰ ਕਾਲਾ ਲਿਖ ਹੈ ਹੀ ਕੋਈ ਨਹੀਂ ਹੈ। ਬਾਬਾ ਫਰੀਦ ਸਾਹਿਬ ਜੀ ਨੇ ਕਿਹਾ ਸੀ ਜੇ ਤੂੰ ਅਕਲ ਲਤੀਫ ਕਾਲੀ ਲਿਖ ਨੀ ਲੇਖ। ਗੁਰਬਾਣੀ ਦੇ ਗਿਆਨ ਵਿੱਚ ਉਹ ਬੰਦਾ ਜ਼ਿੰਦਗੀ ਚ ਕਾਲੇ ਕਰਮ ਕਰਦਾ ਹੀ ਨਹੀਂ ਹੈ, ਔਗੁਣ ਕਰਦਾ ਹੀ ਨਹੀਂ ਹੈ। ਧਰਮ ਰਾਏ ਉਹਦੇ ਕਾਗਜ਼ ਫਾੜ ਦਿੰਦਾ, ਭਾਵ ਕੋਈ ਲੇਖਾ ਜੋਖਾ ਹੁੰਦਾ ਹੀ ਨਹੀਂ, ਕਿਉਂਕਿ ਉਹਦਾ ਲੇਖਾ ਪਹਿਲਾਂ ਹੀ ਸਵਰਿਆ ਹੋਇਆ। ਸਤਿਗੁਰੂ ਗੁਰੂ ਰਾਮਦਾਸ ਜੀ ਮਹਾਰਾਜ ਨੇ ਸਾਨੂੰ ਅੱਜ ਦੇ ਮੁੱਖ ਵਾਕ ਦੇ ਰਾਹੀਂ ਸੋਝੀ ਦਿੱਤੀ ਕਿ ਨਾਮ ਸਾਡੇ ਅੰਦਰ ਹੈ, ਉਹ ਨਾਮ ਦਾ ਗਿਆਨ ਗੁਰੂ ਕੋਲ ਮਿਲਣਾ। ਜਿਨ੍ਹਾਂ ਦੇ ਹਿਰਦੇ ਚ ਨਾਮ ਨਹੀਂ ਵਸਿਆ, ਉਹ ਦੁਨੀਆਂ ਚ ਲੈਣ ਲਈ ਕੀ ਆਏ ਨੇ? ਤਿੰਨ ਮਾਤ ਕੀ ਜੇ ਹਰਬਾਂਜਾ, ਵਾਹਿਗੁਰੂ ਜੀ ਉਹਨਾਂ ਨੇ ਜਨਮ ਹੀ ਕਿਉਂ ਲਿਆ ਉਸ ਦੁਨੀਆਂ ਅੰਦਰ? ਭਾਵ ਉਲਾਮਾ ਮਿਲ ਗਿਆ ਉਹਨਾਂ ਦੀ ਮਾਂ ਨੂੰ। ਆਪਾਂ ਗੁਰੂ ਕੇ ਗਿਆਨ ਰਾਹੀਂ ਉਸ ਨਾਮ ਨੂੰ ਜਿੱਥੇ ਆਪਣੇ ਹਿਰਦੇ ਅੰਦਰ ਸੰਭਾਲਣਾ ਹੈ, ਆਪਣੀ ਜ਼ਿੰਦਗੀ ਨੂੰ ਸਫਲ ਬਣਾਉਣਾ, ਉੱਥੇ ਅੱਜ ਦਾ ਇਹ ਦਿਹਾੜਾ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਗੁਰਤਾ ਗੱਦੀ ਤੇ ਬਿਰਾਜਮਾਨ ਹੋਣ ਦਾ ਮਹਾਨ ਇਨਕਲਾਬੀ ਕ੍ਰਾਂਤੀਕਾਰੀ ਦਿਨ, ਕਿ ਦੁਨੀਆਂ ਅੰਦਰ ਗ੍ਰੰਥ ਨੂੰ ਕੋਈ ਗੁਰੂ ਕੇ ਇੱਕ ਤੇ ਨਹੀਂ ਗੱਲ ਹੋਈ। ਜੋ ਮਾਣ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੰਸਾਰ ਅੰਦਰ ਇਸ ਧਰਤੀ ਦੇ ਇਸ ਪਲੈਨਟ ਤੇ ਪ੍ਰਾਪਤ ਹੈ, ਉਹ ਕਿਸੇ ਧਰਮ ਗ੍ਰੰਥ ਨੂੰ ਪ੍ਰਾਪਤ ਨਹੀਂ, ਇੱਕ ਮਹਾਨ ਇਨਕਲਾਬੀ ਦਿਨ ਸੀ। ਇਹ ਗੱਲ ਸੱਚ ਚੇਤੇ ਰੱਖਣਾ, ਹਮੇਸ਼ਾ ਹੀ ਬੁਰਾਈਆਂ ਨੇ ਸੱਚ ਨੂੰ ਦਬਾਉਣ ਦਾ ਯਤਨ ਕੀਤਾ। ਗੁਰੂ ਗ੍ਰੰਥ ਸਾਹਿਬ ਜੀ ਦੀ ਵਿਰੋਧਤਾ ਕੌਣ ਲੋਕ ਕਰਦੇ ਨੇ? ਜਿਹੜੇ ਲੋਕੀ ਮਨੁੱਖਤਾ ਨੂੰ ਪਾੜੋ ਧਾੜ ਰੱਖਣਾ ਚਾਹੁੰਦੇ ਨੇ, ਜਿਹੜੇ ਲੋਕੀ ਮਨੁੱਖਤਾ ਨੂੰ ਅਗਿਆਨਤਾ 'ਚ ਰੱਖਣਾ ਚਾਹੁੰਦੇ, ਥਾਂ ਥਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਸਰੂਪ ਦੀ ਬੇਦਬੀ ਕੌਣ ਕਰ ਰਿਹਾ? ਉਹ ਲੋਕੀ ਜਿਹੜੇ ਹਨੇਰੇ ਦੇ ਉਪਾਸਕ ਨੇ, ਜਿਹੜੇ ਮਨੁੱਖਤਾ 'ਚ ਕਲ ਕਲੇਸ਼ ਪੈਦਾ ਕਰਨਾ ਚਾਹੁੰਦੇ ਨੇ। ਆਪਾਂ ਇਹ ਨਹੀਂ ਦੱਸਣਾ ਕਿ ਆਪਾਂ ਉਹਨਾਂ ਤਾਕਤਾਂ ਮੰਨਣ ਵਾਲੇ ਹਾਂ, ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਰੋਸ਼ਨੀ 'ਚ ਜਾਗਰੂਕ ਹੋ ਕੇ ਆਪਣੀ ਜ਼ਿੰਮੇਵਾਰੀ ਨੂੰ ਸੰਭਾਲਣਾ ਹੈ। ਉਹ ਲੋਕ ਤਗੜੇ ਨਹੀਂ, ਅਸੀਂ ਅਵੇਸਲੇ ਹੋ ਗਏ। ਆਓ ਅੱਜ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਗੁਰਤਾ ਗੱਦੀ ਦਾ ਪੁਰਬ ਆਪਾਂ ਪ੍ਰਣ ਕਰੀਏ। ਆਪ ਗੁਰੂ ਸ਼ਬਦ ਨਾਲ ਜੋੜਨਾ, ਆ ਡੇਰੇਦਾਰੀ ਪ੍ਰਥਾ ਨੂੰ ਖਤਮ ਕਰਨਾ ਪੰਜਾਬ ਦੀ ਧਰਤੀ ਚੋਂ, ਗੁਰੂ ਸ਼ਬਦ ਨਾਲ ਜੁੜ ਕੇ ਸਮੁੱਚੀ ਮਾਨਵਤਾ ਨੂੰ ਸ਼ਬਦ ਨਾਲ ਜੋੜਨਾ। ਜਿਹੜੇ ਡੇਰਿਆਂ ਤੇ ਗਏ, ਸਾਡੀ ਲਾਪਰਵਾਹੀ ਕਰਕੇ ਗਏ ਨੇ, ਕਿਸੇ ਦਾ ਕੋਈ ਕਸੂਰ ਨਹੀਂ, ਆਪਾਂ ਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਵੀ ਆਪਣੇ ਹੀ ਸਮਝਣ ਲੱਗ ਪਏ, ਗੁਰਦੁਆਰੇ ਵੀ ਵੰਡ ਲਏ ਆਪਾਂ, ਗੁਰਦੁਆਰੇ ਸਾਰਿਆਂ ਦੇ ਸਾਂਝੇ ਹੋਣੇ ਚਾਹੀਦੇ ਨੇ, ਪਿੰਡਾਂ 'ਚ ਸਾਰੇ ਇਕੱਠੇ ਰਹਿਣਾ ਚਾਹੀਦਾ ਆਪਾਂ ਨੂੰ। ਇਸ ਕਰਕੇ ਸਾਂਝੀ ਵਾਲਤਾ ਪਿਆਰ ਇਤਫਾਕ ਦੁਨੀਆਂ 'ਚ ਪ੍ਰਚਾਰਾਂਗੇ, ਦੁਨੀਆਂ ਗੁਰੂ ਗ੍ਰੰਥ ਨਾਲ ਜੁੜੇਗੀ, ਸਾਡਾ ਜੀਵਨ ਵੀ ਉਦੋਂ ਸਫਲ ਹੈ ਜਦੋਂ ਆਪਾਂ ਧਰਤੀ ਦੇ ਉੱਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਹਾਰਾਜ ਦੀ ਪਾਵਨ ਬਾਣੀ ਦਾ ਪ੍ਰਕਾਸ਼ ਕਰ ਲਿਆ। ਹਰ ਸਿੱਖ ਦੀ ਜ਼ਿੰਮੇਵਾਰੀ ਹੈ, ਇਹ ਪ੍ਰਣ ਕਰੀਏ, ਇਹ ਉਦਮ ਕਰੀਏ ਕਿ ਆਪਾਂ ਸਾਰੀ ਧਰਤੀ ਦੇ ਲੋਕਾਂ 'ਚ ਗੱਲ ਪਹੁੰਚਾਉਣੀ ਹੈ। ਇੱਕ ਗੱਲ ਕਹੀ ਸੀ ਮਿਸਟਰ ਬਨਵਾਸ ਸਾਹਿਬ ਨੇ ਕਿ ਜਦੋਂ ਕਦੀ ਧਰਮਾਂ ਦੀ ਸਭਾ ਬੈਠੇਗੀ, ਗੁਰੂ ਗ੍ਰੰਥ ਸਾਹਿਬ ਜੀ ਦੁਨੀਆਂ ਦੇ ਲੋਕਾਂ ਨੂੰ ਇੱਕ ਅਨੋਖੀ ਗੱਲ ਕਹਿਣਗੇ, ਅਦੁੱਤੀ ਗੱਲ ਕਹਿਣਗੇ। ਗੁਰਸਿੱਖੋ, ਉਹ ਅਦੁੱਤੀ ਗੱਲ ਕੌਣ ਕਹੇਗਾ ਲੋਕਾਂ ਤੱਕ? ਜਿਹੜਾ ਗੁਰਬਾਣੀ ਨੂੰ ਪੜ੍ਹੇਗਾ ਉਹੀ ਕਹੇਗਾ ਨਾ। ਤੇ ਸਿੱਖ ਤਾਂ ਹੁਣ ਮੱਥੇ ਹੀ ਕਬਰਾਂ ਨੂੰ ਟੇਕੀ ਜਾਂਦਾ, ਬੁੱਤਾਂ ਨੂੰ ਸਿੱਖ ਤਾਂ ਪੜ੍ਹਦੇ ਹੀ ਨਹੀਂ ਬਾਣੀ, ਮੱਥਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਬਹੁਤ ਟੇਕਦੇ, ਬਾਣੀ ਤੇ ਸਾਰੇ ਨਹੀਂ ਨਾ ਪੜ੍ਹਦੇ। ਆਪਾਂ ਬਾਣੀ ਪੜ੍ਹਾਂਗੇ, ਉਸ ਗੱਲ ਨੂੰ ਸਮਝਾਂਗੇ, ਲੋਕਾਂ ਤੱਕ ਪਹੁੰਚਾਵਾਂਗੇ, ਤਾਂ ਹੀ ਲੋਕ ਉਹ ਗੱਲ ਸਮਝਣਗੇ। ਆਓ ਇਹ ਜ਼ਿੰਮੇਵਾਰੀ ਸੰਭਾਲੀਏ। ਸਤਿਗੁਰੂ ਜੀ ਨੇ ਬੜੀ ਵੱਡੀ ਜ਼ਿੰਮੇਵਾਰੀ ਦਿੱਤੀ ਸੀ ਕਿ ਇਹਨ ਪੁੱਤਰਨ ਕੇ ਸੀਸ ਪੇ ਵਾਰ ਦੀਏ ਸੁੱਤ ਚਾਰ, ਚਾਰ ਨੂੰ ਇਹ ਟੋਕਿਆ ਹੋਇਆ ਜੀਵਤ ਕਈ ਹਜ਼ਾਰ। ਇਹ ਜ਼ਿੰਮੇਵਾਰੀ ਤੁਸੀਂ ਖਾਲਸਾ ਜੀ ਸੰਭਾਲਣੀ, ਸ਼ਬਦ ਗੁਰੂ ਦੇ ਪ੍ਰਕਾਸ਼ ਨੂੰ, ਸ਼ਬਦ ਗੁਰੂ ਦੀ ਗੱਲ ਨੂੰ ਲੋਕਾਂ ਤੱਕ ਪਹੁੰਚਾਉਣ ਦੇ। ਇਹਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਭੁੱਲਾਂ ਚੁੱਕਾਂ ਦੀ ਖਿਮਾ ਜੀ। ਸਤਿਗੁਰੂ ਜੀ ਦੇ ਪੁਰਬ ਦੀ ਲੱਖ ਲੱਖ ਵਧਾਈ ਹੋਏ। ਸਤਿਗੁਰੂ ਸਾਨੂੰ ਸਾਰਿਆਂ ਨੂੰ ਜਾਗ੍ਰਿਤੀ ਬਖਸ਼ਿਸ਼ ਕਰਨ ਜੀ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟ ਆਨ ਕੋਟ ਧੰਨਵਾਦ ਹੈ, ਜਿਨ੍ਹਾਂ ਦੀ ਕਿਰਪਾ ਸਰਕਾਰ ਤੁਹਾਡੀ ਦੀਦਾਰ ਪ੍ਰਾਪਤ ਹੋਏ। ਮਾਨਯੋਗ ਸਿੰਘ ਸਾਹਿਬਾਨ ਜੀ, ਸਮੁੱਚੀ ਗੁਰਦੁਆਰਾ ਪ੍ਰਬੰਧਕ ਕਮੇਟੀ, ਮਾਨਯੋਗ ਪ੍ਰਧਾਨ ਜੀ ਦਾ ਧੰਨਵਾਦ ਹੈ। ਪਿਆਰ ਸਾਥ ਆਖਰੀ ਪੰਕਤੀਆਂ ਸਰਵਣ ਕਰੋ ਅਤੇ ਸਮਾਪਤੀ ਕਰੀਏ ਜੀ।
ਜਿਨ ਕੋ ਕਿਰਪਾ ਕਰੀ ਜਗ ਜੀਵਨ, ਹਰ ਗੁਰ ਧਾਰਿਓ ਮਨ ਮਾਜਾ। धर्म राए दर काव दुफाए जन नानक लेखा समझा वाहे गुरु जी का खालसा वाहे गुरु जी की फतेह।